वाहिगुरु जी, तेरी शरण मेरे दीन दयाला, सुख सागर मेरे गुरु गोपाला, कर कृपा नानक गुण गावै, राखो शर्म असाड़ी जीओ, तेरे कमन कमन गुण कहे कहे गावा, तू साहिब गुणी निदाना, तुमरी महिमा वर्ण न सको, तू ठाकुर ऊच भगवान, तेरे गुण बहुते मैं एक न जानिया, मैं मूर्ख किस दीजै, प्रणवत नानक सुन मेरे साहिबा, डूबदा पत्थर लीजै। सतगुरु पातशाह जी साजी सवारी सतसंग जीओ, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। मन दे टिका लई चित विरतियां दी एकाग्रता वास्ते आओ, सारे रल के गुरमंत्र दी टेक लईए, कोई रसना वांझी ना रहे। वाहिगुरु 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 वाहिगुरु। कल से प्रकरण शुरू किया से रामकली राग विच गुरु नानक देव जी का शब्द है, उसके आधार तो विचार सन। किन बिद सागर तरी है, जीव त्या नह मरी है, जिउंदिया मरिया नहीं जाता, फिर संसार समुंदर किमें तरीए। भाई गुरदास जी ने एक बार वेख्या, एक बंदे ने पानी च छाल मारी, खुदकुशी करन आया सी, मरन आया सी, डुब गया, फिर उस तो बाद उसकी लाश तर आई। भाई साहब कहन लगे, एक गहरा अनुभव अज होया, जिउंदा सी ते डुब गया, मर गया ते तर गया। जिउंदा बंदा डुबदा, मरिया नहीं डुबदा। मरिया नूं जदों जल प्रवाह भी कीता गया, नाल पार बनना पिया। मर गया है ते तर गया है, जिउंदा पारा सी और जिउंदा डुब गया, मर गया ते तर गया। जो जिउंदा मर जाए, वो इस संसार समुंदर तो तर सकेगा। पार किसदा, केड़ा पार बंदे नूं डोब रहा है, ये बाहर दा वजन नहीं, वो पार है पापां दा। हम डोलत बेड़ी पाप भरी है, पवन लगा मत जाए, कई बारी महसूस कीता होवेगा। बंदे नूं इन्ना ही पता लग जाए, जो मैं गलती कीती है, गुनाह होया है, जे किसी नूं पता लग गया तो फिर ये बोझ सारी रात उसनूं सौन नहीं देवेगा, पार है। मैं किसी दी निंदा कीती जे उस तक पहुंच गई, बंदा अवगन करके उस तो बाद डरदा है, ਕਿਤੇ ਪਹਿਲੇ ਡਰ ਲਵੇ ਤੇ ਅਵਗਣ ਹੋਣ ਹੀ ਨਾ। ਗੁਰਮੁਖ ਜਨ ਪਹਿਲੇ ਡਰਦਾ, ਉਹਨੂੰ ਪਤਾ ਕੁਛ ਵੀ ਛੁਪਿਆ ਨਹੀਂ ਰਹੇਗਾ। ਜਿਸ ਦਿਨ ਇਹ ਮੰਨ ਲਿਆ ਕਿ ਅਵਗਣ ਛੁਪਣਾ ਨਹੀਂ, ਗੁਣਾ ਛੁਪਣਾ ਨਹੀਂ, ਪਾਪ ਲੁਕ ਨਹੀਂ ਸਕਦਾ, ਲੋਕ ਕਮਾਵੇ ਕਿਸ ਤੇ ਜਾਂ ਵੇਖੇ ਸਦਾ ਹਜ਼ੂਰ, ਬੰਦੇ ਨੇ ਅੰਦਰੋਂ ਮੰਨ ਲਿਆ ਪਾਪ ਮਾੜਾ ਨਹੀਂ, ਪਾਪ ਬੁਰਾ ਨਹੀਂ, ਪਾਪ ਬੁਰਾ ਪਾਪੀ ਕੋ ਪਿਆਰਾ। ਬੜਾ ਪਿਆਰਾ ਲੱਗਦਾ, ਪਿਆਰਾ ਨਾ ਲੱਗਦਾ ਹੋਵੇ ਪਾਪ ਕਰੇ ਕਿਉਂ। ਹਾਲਾਂ ਪਤਾ ਪਾਪ ਕਰੇਂਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜ਼ਕ ਪਾਏ ਸਿਰਜਣ ਹਾਰੇ, ਲੇਖਾ ਮੰਗੇ ਬਾਣੀਆਂ। ਲੇਕਿਨ ਪਾਪ ਬੁਰਾ ਪਾਪੀ ਕੋ ਪਿਆਰ ਹੈ, ਇਸ ਸਮਝਦਾ ਕਾਬੂ ਨਾ ਆਵਾਂ ਬਾਕੀ ਪਾਪ ਬੁਰਾ, ਚੋਰੀ ਬੁਰੀ ਨਹੀਂ, ਫੜੇ ਜਾਣਾ ਬੁਰਾ, ਕੁਛ ਐਸਾ ਕਰਾਂ ਕਿ ਕਾਬੂ ਨਾ ਆਵਾਂ, ਬਾਕੀ ਗੁਣਾਂ ਦੀ ਕੋਈ ਗੱਲ ਨਹੀਂ, ਮੈਂ ਕਰੀ ਜਾਵਾਂ ਪਾਪ ਕਰੀ ਜਾਵਾਂ। ਲੇਕਿਨ ਬੋਝ ਹੈ, ਡਰ ਹੈ ਕਿ ਸ਼ਾਇਦ ਜੇ ਪਤਾ ਕਿਸੇ ਨੂੰ ਲੱਗ ਗਿਆ ਤੇ ਫੇਰ। ਇੱਕ ਬੜੀ ਭਾਵਪੂਰਤ ਕਥਾ ਆਉਂਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਰਤਾਂਤ ਵਿੱਚ। ਸਤਿਗੁਰੂ ਚੋਰਾਂ ਦੇ ਨਗਰ ਵਿੱਚ ਗਏ, ਇਹ ਕਥਾ ਪੜ੍ਹੀ ਕਿ ਚੋਰਾਂ ਦੇ ਪਿੰਡ ਵਿੱਚ ਗਏ। ਸਾਧਾਂ ਦੇ ਪਿੰਡ 'ਚ ਜਾਣ ਦੀ ਲੋੜ ਹੀ ਨਹੀਂ ਸੀ, ਉਹ ਤੇ ਆਪੇ ਹੀ ਆ ਜਾਂਦੇ, ਚੋਰਾਂ ਕੋਲ ਚੱਲ ਕੇ ਜਾਣ ਦੀ, ਡਾਕਟਰ ਨੂੰ ਅਰੋਗ ਬੰਦਿਆਂ ਦੇ ਘਰ ਚੱਲ ਕੇ ਜਾਣ ਦੀ ਲੋੜ ਨਹੀਂ, ਜੇ ਘਰ ਗਿਆ ਤੇ ਉਹ ਆ ਨਹੀਂ ਸਕਦਾ, ਮਰੀਜ਼ ਇੰਨਾ ਨਿਡਾਲ ਹੈ ਆਪ ਨਹੀਂ ਆ ਸਕਦਾ, ਡਾਕਟਰ ਨੂੰ ਜਾਣਾ ਪੈਂਦਾ, ਐਂਬੂਲੈਂਸ ਉਸ ਨੂੰ ਲੈਣ ਜਾਣੇ ਜਾਂਦੇ ਹੈ, ਆ ਨਹੀਂ ਸਕਦਾ। ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪਾਪੀ, ਸੱਜਣ ਠੱਗ ਗੁਰੂ ਕਹਿੰਦੇ ਬਿਮਾਰ, ਜਿਹਨੂੰ ਅਸੀਂ ਕਹਿੰਦੇ ਹਾਂ ਕੌਡਾ ਰਾਕਸ਼, ਗੁਰੂ ਕਹਿੰਦੇ ਨੇ ਬਿਮਾਰ, ਇਹਨਾਂ ਦਾ ਇਲਾਜ ਕਰਨ ਮੈਨੂੰ ਹੀ ਜਾਣਾ ਪੈਣਾ। ਗਏ ਸਤਿਗੁਰੂ, ਗਏ ਔਰ ਚੋਰਾਂ ਦੇ ਨਗਰ ਵਿੱਚ ਗਏ। ਇਹ ਸਤਿਗੁਰਾਂ ਨੂੰ ਪਤਾ, ਮਰਦਾਨੇ ਨੂੰ ਨਹੀਂ ਅਜੇ ਪਤਾ। ਬਿਠਾਇਆ ਉਹਨਾਂ, ਜਾਹੋ ਜਲਾਲ ਵੇਖਿਆ, ਤਨ ਧਰਤੀ ਵਿੱਚ ਦੱਬੀ ਹੈ, ਮਸਤਕ ਪਰਵਾਨ ਹੈ, ਜੇਬ ਵਿੱਚ ਇੱਕ ਕੌਡੀ ਨਾ ਹੋਵੇ ਤੇ ਬੈਂਕ ਵਿੱਚ ਕਿਸੇ ਦਾ $10 ਲੱਖ ਪਿਆ ਹੋਵੇ, ਉਹਦਾ ਮੱਥਾ ਹੀ ਚਮਕਦਾ, ਪਤਾ ਲੱਗਦਾ ਇਸ ਕੋਲ ਕੁਛ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਧਰਤੀ ਚ ਦੱਬਿਆ ਤੇ ਮੱਥਾ ਦੱਸਦਾ ਅਮੀਰ ਹੈ। ਹੁਣ ਧਨ ਤੇ ਹੈ ਸੀ ਪਰ ਲੁੱਟੇ ਜਾਣ ਵਾਲਾ ਨਹੀਂ, ਨਾਮ ਧਨ ਸੀ, ਚਿਹਰੇ ਤੇ ਜਲਾਲ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ, ਗੁਰ ਦੀ ਚਾਲਾ ਦਰਸ਼ਨ ਨੂੰ ਰਾਨੀ। ਉਹਨਾਂ ਕਿਹਾ ਇਸ ਦੇ ਕੋਲ ਬੇਅੰਤ ਹੀਰੇ ਮੋਤੀ ਹੋਣਗੇ, ਇਹਨਾਂ ਜਾਹੋ ਜਲਾਲ। ਬੜੇ ਸੁੰਦਰ ਬਿਸਤਰੇ ਵਿਛੇ, ਪ੍ਰਸ਼ਾਦੇ ਆ ਗਏ, ਕਹਿਣ ਲੱਗਾ ਬਾਬਾ ਜੀ ਐਵੇਂ ਕਬਰਸਤਾਨ ਚ ਬਿਠਾ ਛੱਡ ਦਿਓ, ਜਿੱਥੇ ਜਾਂਦੇ ਅੱਜ ਕੰਮ ਦੇ ਥਾਂ ਲੈ ਕੇ ਆਏ। ਬੜੇ ਸੇਵਾਦਾਰ ਅੱਛੇ ਮਿਲੇ ਨੇ, ਕਹਿਣ ਲੱਗੇ ਸੇਵਾ ਤੇ ਰਾਤ ਹੋਵੇਗੀ ਤੇਰੀ। ਬਾਬਾ ਜੀ ਉਹ ਕੀ, ਕਹਿਣ ਲੱਗੇ ਪ੍ਰਸ਼ਾਦਿਆਂ ਚ ਜ਼ਹਿਰ ਪਾਇਆ ਜੀ, ਤੇ ਜਿਹਦੇ ਨਾਲ ਵੀ ਨਾ ਮਰੇ ਤੇ ਫੇਰ ਛੁਰੀਆਂ ਲੈ ਕੇ ਆਉਣਗੇ। ਕਹਿਣ ਲੱਗਾ ਬਚਾਓ, ਇੱਥੋਂ ਕੱਢੋ ਜਿਵੇਂ ਹੋ ਸਕਦਾ, ਬਚਾਓ ਮੈਨੂੰ। ਭਾਣਾ ਵਰਤਾਇਆ, ਸਾਰੇ ਸੌਂ ਗਏ, ਕਹਿਣ ਲੱਗੇ ਚੱਲ ਬਾਹਰ ਆ ਗਏ, ਕੀਰਤਨ ਕਰਨ ਲੱਗੇ। ਉਹ ਮਾਂ ਪਹੁੰਚੇ ਸਵੇਰੇ, ਕਹਿਣ ਲੱਗੇ ਬਚ ਕੇ ਤੇ ਆ ਗਏ ਹੋ ਪਰ ਤੁਹਾਨੂੰ ਅਸੀਂ ਛੱਡਣਾ ਨਹੀਂ, ਦੱਸੋ ਮਾਲ ਕਿੱਥੇ ਹੈ। ਸਤਿਗੁਰਾਂ ਨੇ ਹਿਰਦੇ ਤੇ ਹੱਥ ਰੱਖ ਕੇ ਕਿਹਾ ਇੱਥੇ ਹੈ, ਮਾਲ ਹੈ ਇੱਥੇ ਹੈ, ਮੇਰੇ ਹਿਰਦੇ 'ਚ ਹੈ, ਸ਼ਬਦ ਹੈ ਮੇਰੇ ਪਾਸ ਤੇ ਹਿਰਦੇ 'ਚ, ਉਹ ਕੀ ਸਮਝਾਂ। ਤਲਾਸ਼ੀ ਲੈ ਲਈ, ਕੁਛ ਵੀ ਨਾ। ਕਹਿਣ ਲੱਗੇ ਲੁਕਾ ਦਿੱਤਾ, ਕਹਿਣ ਲੱਗੇ ਮੈਂ ਨਹੀਂ ਲੁਕਾਇਆ, ਮੈਂ ਦੇਣ ਵਾਸਤੇ ਤਿਆਰ ਹਾਂ, ਤੁਸੀਂ ਲੈ ਹੀ ਨਹੀਂ ਸਕਦੇ। ਉਹਨਾਂ ਕਿਹਾ ਸਮਝ ਗਏ ਹਾਂ ਪਰ ਤੁਹਾਨੂੰ ਅਸੀਂ ਜ਼ਿੰਦਾ ਨਹੀਂ ਛੱਡਣਾ, ਕਿਉਂਕਿ ਤੁਸੀਂ ਜ਼ਿੰਦਾ ਰਹੇ ਤੇ ਅਸੀਂ ਫਸਾਂਗੇ, ਸਾਡਾ ਰਾਜ ਸਾਡੇ ਪਾਪ ਦਾ ਤੁਹਾਨੂੰ ਪਤਾ ਲੱਗੇ। ਸਤਿਗੁਰੂ ਕਹਿਣ ਲੱਗੇ ਫਸੋਗੇ ਤੇ ਤੁਸੀਂ ਜ਼ਰੂਰ, ਮੈਂ ਨਹੀਂ ਤੁਹਾਨੂੰ ਫਸਾਉਣਾ, ਤੁਹਾਡੇ ਕਰਮਾਂ ਨੇ ਫਸਾਉਣਾ, ਜ਼ਰੂਰ ਕਾਬੂ ਆਓਗੇ। ਤੇ ਫੇਰ ਸਾਡਾ ਕੀ ਗੁਣਾ ਹੈ, ਕਹਿਣ ਲੱਗੇ ਤੁਹਾਡਾ ਗੁਣਾ ਹੈ ਕਿ ਤੁਸੀਂ ਸਾਡਾ ਰਾਜ ਜਾਣ ਲਿਆ, ਜੋ ਸਾਡਾ ਸੀਕਰਟ ਹੈ ਤੁਹਾਡੇ ਤੱਕ ਪਹੁੰਚ ਗਿਆ, ਹੁਣ ਮੁਸ਼ਕਲ ਹੈ ਤੁਹਾਨੂੰ ਨਹੀਂ ਛੱਡਣਾ। ਸਾਹਿਬ ਕਹਿਣ ਲੱਗੇ ਮਾਰ ਦਿਓ, ਪਰ ਇੱਕ ਕੰਮ ਕਰੋ, ਸਾਡਾ ਸੰਸਕਾਰ ਜ਼ਰੂਰ ਕਰਨ ਦਾ ਪ੍ਰਬੰਧ ਕਰ ਦਿਓ, ਸੰਸਕਾਰ ਦਾ ਪ੍ਰਬੰਧ। ਕਹਿਣ ਲੱਗੇ ਕੌਣ ਕਰੇ, ਲੱਕੜਾਂ ਕੌਣ ਲਿਆਏ? ਪਾਤਸ਼ਾਹ ਨੇ ਵੇਖਿਆ, ਕਹਿਣ ਲੱਗੇ ਆਹ ਰੁੱਖ ਸੁੱਕੇ ਪਏ ਨੇ, ਇਕੱਠੇ ਕਰ ਲਓ। ਤੇ ਅੱਗ ਕਹਿਣ ਲੱਗੇ ਉਹ ਬਲ ਰਹੀ, ਵਾਕਿਆ ਹੀ ਅੱਗ ਬਲੇ। ਕਥਾ ਬੜੀ ਸੁੰਦਰ ਹੈ, ਭਾਵਪੂਰਤ ਹੈ। ਇੱਕ ਅੱਗ ਲੈਣ ਵਾਸਤੇ ਗਿਆ, ਵੇਖਿਆ ਜਾਮ ਇੱਕ ਜੀਵ ਨੂੰ ਚੁੱਕ ਚੁੱਕ ਅੱਗ ਵਿੱਚ ਸੁੱਟਦੇ ਨੇ, ਸਾੜਦੇ ਪਏ ਨੇ, ਉਹ ਕੁਰਲਾਉਂਦਾ ਪਿਆ। ਅਚਾਨਕ ਉੱਥੇ ਪਾਲਕੀ ਆ ਗਈ, ਉਹਨੂੰ ਵਿੱਚ ਬਿਠਾ ਦਿੱਤਾ, ਦੇਵਤਿਆਂ ਜਮਾਂ ਨੂੰ ਮਾਰ ਕੇ ਦੌੜਾ ਦਿੱਤਾ, ਉਸ ਦਾ ਆਦਰ ਹੋ ਗਿਆ, ਉਹਨੂੰ ਲੈ ਉੱਡੇ। ਕਹਿਣ ਲੱਗੇ ਇਹ ਕੀ ਹੋਇਆ? ਜਮ ਕਹਿੰਦੇ ਨੇ ਸਮਝੇ ਨਹੀਂ ਤੁਸੀਂ, ਮਹਾਨ ਪਾਪੀ ਸੀ, ਪਰ ਇੱਧਰ ਗੁਰੂ ਨਾਨਕ ਦੇਵ ਨੇ ਵੇਖਿਆ, ਉਹਨਾਂ ਦੀ ਨਜ਼ਰ ਨਾਲ ਇਹ ਤਰ ਗਿਆ। ਗੁਰੂ ਨਾਨਕ ਦੇਵ ਦੀ ਨਜ਼ਰ ਨਾਲ ਤਰ ਗਿਆ। ਤੇ ਕਹਿਣ ਲੱਗੇ ਗੁਰੂ ਨਾਨਕ ਕੌਣ ਨੇ? ਕਹਿਣ ਲੱਗੇ ਜਿਨ੍ਹਾਂ ਦੇ ਸੰਸਕਾਰ ਲਈ ਅੱਗ ਲੈਣ ਆਏ ਉਹੀ ਨੇ। ਕਥਾ ਵਿੱਚ ਬਹੁਤ ਕੁਛ ਛੁਪਿਆ ਪਿਆ, ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਸੱਚ ਹੈ ਉਹ ਜੰਮ ਤੇ ਜਦੋਂ ਆਉਣਗੇ ਮਰਨਗੇ, ਬੰਦਾ ਤੇ ਨੇਤੀ ਸੜਦੇ ਹੈ। ਕਿਹੜਾ ਬੰਦਾ ਜਿਹੜਾ ਤਪਦਾ ਨਹੀਂ? ਚੁੱਲ੍ਹੇ ਹੈ ਤੇ ਤਵਾ ਹੈ ਤੇ ਦੋ ਚਾਰ ਪੰਜ ਵਾਰੀ ਤਪਦਾ ਹੋਵੇਗਾ, ਪਰ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਗੁਰੂ ਨੇ ਸਾਰੀ ਦੁਨੀਆਂ ਤੇ ਦ੍ਰਿਸ਼ਟੀ ਕੀਤੀ, ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਸਿਆਈ। ਪ੍ਰਿਥਵੀ ਦੇ ਰਹਿਣ ਵਾਲੇ ਬੰਦੇ ਜਲ ਰਹੇ ਨੇ, ਡੁੱਬ ਰਹੇ ਨੇ। ਸਤਿਗੁਰੂ ਆਏ ਸਨ ਬਚਾਉਣ ਵਾਸਤੇ, ਉਹ ਦ੍ਰਿਸ਼ਟੀ ਸਾਡੇ ਤੇ ਵੀ ਕੀਤੀ ਹੈ, ਔਰ ਹਾਲ ਸਾਡਾ ਵੀ ਕੋਈ ਬਹੁਤ ਚੰਗਾ ਨਹੀਂ। ਜੇ ਗੁਰੂ ਨੇ ਇੱਕ ਬਚਨ ਕਿਹਾ ਸੀ, ਚਿੰਤਤ ਹੀ ਦੀਸਾ ਸਭ ਕੋਏ, ਮੈਂ ਜਿਸ ਪਾਸੇ ਵੇਖਦਾ ਹਰ ਬੰਦਾ ਚਿੰਤਾ ਵਿੱਚ। ਚਿੰਤਾ ਨੂੰ ਅੱਗ ਕਿਹਾ, ਚਿਖਾ ਦੇ ਬਰਾਬਰ ਕਿਹਾ। ਉਹ ਬੰਦਾ ਲੱਭਣਾ ਮੁਸ਼ਕਲ ਹੈ ਜੋ ਚਿੰਤਾ ਰਹਿਤ ਹੋਵੇ। ਤੇ ਚਿੰਤਾ ਕਿਸ ਗੱਲ ਦੀ ਹੈ? ਚਿੰਤਾ ਤਨ ਦੀ ਹੈ, ਧਨ ਦੀ ਹੈ, ਇੱਜ਼ਤ ਦੀ ਹੈ। ਜੋ ਕੋਲ ਹੈ ਕਿਤੇ ਚਲਾ ਨਾ ਜਾਏ, ਤੇ ਜੋ ਆਉਣਾ ਹੈ ਉਹ ਕਿਤੇ ਰੁਕ ਨਾ ਜਾਏ। ਚਿੰਤਾ ਹੈ ਕੱਲ ਦੀ, ਚਿੰਤਾ ਹੈ ਇੱਜ਼ਤ ਦੀ, ਚਿੰਤਾ ਹੈ ਧਨ ਦੀ, ਆਖਰੀ ਚਿੰਤਾ ਮੌਤ ਦੀ। ਚਿੰਤਤ ਹੀ ਦਿਸੈ ਸਭ ਕੋਇ, ਹਰ ਬੰਦਾ ਚਿੰਤਾ ਵਿੱਚ ਹੈ। ਗੁਰੂ ਸਾਹਿਬ ਕਹਿੰਦੇ ਨੇ ਬਸ ਇਹ ਚਿੰਤਾ ਡੋਬ ਰਹੀ ਹੈ, ਚਿੰਤਾ ਵਿੱਚ ਬੰਦਾ ਡੁੱਬ ਰਿਹਾ। ਤਰਨ ਦਾ ਮੌਕਾ ਵਾਰ ਵਾਰ ਮਿਲਦਾ ਹੈ, ਤਰਨ ਲਈ ਮਲਾਹ ਗੁਰੂ ਬੈਠਾ ਹੈ, ਕਹਿੰਦੇ ਨੇ ਆ ਮੈਂ ਤੈਨੂੰ ਸਿਖਾ ਦਿਆਂ, ਕਿਉਂ ਡੁੱਬ ਰਹੀ ਹੈ? ਤੂੰ ਇਹ ਬੇੜੀ ਖਾਲੀ ਕਰ, ਪਾਪਾਂ ਦਾ ਭਾਰ ਜੋ ਲੱਦਿਆ ਈ ਇਹਨੂੰ ਪਾਸੇ ਕਰ। ਬੜਾ ਸੁੰਦਰ ਬਚਨ ਹੈ, ਕਰ ਘੁੰਮਣ ਵਾਣੀ ਪਾਈ, ਪਾਪ ਪੱਥਰ ਤਰਨ ਨਾ ਜਾਏ। ਪਾਪਾਂ ਦੇ ਪੱਥਰ ਤੂੰ ਪਾਏ ਨੇ ਔਰ ਹੋਰ ਭਰੀ ਜਾ ਰਹੇ ਹੈ, ਕੱਢਣਾ ਤੈਨੂੰ ਆਉਂਦਾ ਨਹੀਂ। ਪਾਪ ਪਾਈ ਜ਼ਰੂਰ ਜਾ ਰਹੇ ਹਾਂ, ਦਿਹਾੜੀ ਤੱਕ ਦੀ ਮੈਦਾਨ ਲਗਾਈਏ ਨਾ। ਪਾਗਾਂ ਵਾਲਾ ਹੋਵੇਗਾ ਜਿਹੜਾ ਇਸ ਖੋਜ ਵੱਲ ਪੈ ਜਾਏ, ਤੁਰ ਪਵੇ। ਅੱਜ ਇਹ ਸਵੇਰ ਤੋਂ ਸ਼ਾਮ ਤੱਕ ਕਿੰਨੇ ਕੁ ਦਿਲਾਂ ਤੇ ਮੈਂ ਮਰਹਮ ਲਗਾਈ ਹੈ ਤੇ ਕਿੰਨੇ ਦਿਲ ਮੈਂ ਦੁਖਾਏ ਨੇ ਸਵੇਰ ਤੋਂ ਸ਼ਾਮ ਤੱਕ। ਮੈਂ ਕਿੰਨਾ ਕਿ ਅੱਜ ਝੂਠ ਬੋਲਿਆ ਔਰ ਕਿੰਨਾ ਸੱਚ ਬੋਲਿਆ, ਕਿੰਨਾ ਮੈਂ ਬੁਰਾ ਸੋਚਿਆ ਕਿੰਨਾ ਭਲਾ ਸੋਚਿਆ, ਕਿੰਨਾ ਕੁ ਮੈਂ ਪਾਪ ਕੀਤਾ ਕਿੰਨਾ ਕੁ ਅੱਜ ਮੈਂ ਧਰਮ ਕਮਾਇਆ। ਬੰਦਾ ਹੈਰਾਨ ਹੋ ਜਾਏਗਾ, ਧਰਮ ਦੀਆਂ ਗੱਲਾਂ ਬੇਸ਼ੱਕ ਕੀਤੀਆਂ ਹੋਣ, ਪਰ ਧਰਮ ਦਾ ਕਰਮ ਉਹ ਤੇ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ। ਦਿਹਾੜੀ ਦਾ ਜੇਕਰ ਇਹ ਮੈਦਾਨ ਲਗਾ ਲਵੇ, ਹੈਰਾਨ ਹੋ ਜਾਏਗਾ ਸਾਰੀ ਜ਼ਿੰਦਗੀ ਦਾ ਕੀ ਬਣੇਗਾ। ਸਾਖੀ ਬੜੀ ਮਹੱਤਵਪੂਰਨ, ਕਬਰਸਤਾਨ ਚ ਜਾਂਦੇ ਨੇ ਸਤਿਗੁਰੂ ਤੇ ਮਰਦਾਨਾ ਫਿਰ ਕੇ ਵੇਖਦਾ, ਕਹਿੰਦਾ ਬਾਬਾ ਜੀ ਕਿਸ ਨਗਰ ਵਿੱਚ ਲੈ ਆਏ? ਇਹ ਇੱਥੇ ਜਿੰਨੇ ਜਿਉਂਦੇ ਨੇ 3 ਸਾਲ, 5 ਸਾਲ, 7 ਸਾਲ ਤੋਂ ਉੱਤੇ ਕੋਈ ਨਹੀਂ। ਕਹਿਣ ਲੱਗੇ ਕਿਵੇਂ? ਕਹਿਣ ਲੱਗੇ ਮੈਂ ਉਮਰਪੜ ਆਇਆ ਕਬਰਾਂ ਤੋਂ। ਆ ਗਿਆ ਇੱਕ ਸੱਜਣ, ਸਤਿਗੁਰੂ ਕਹਿੰਦੇ ਨੇ ਤੁਹਾਡਾ ਨਗਰ ਕੈਸਾ ਹੈ, ਤੂੰ ਤੇ ਵੱਡੀ ਉਮਰ ਦਾ ਜਾਪਣਾ ਹੈ। ਕਹਿਣ ਲੱਗੇ ਜੀ ਮਰਦੇ ਲੋਕ ਇੱਥੇ ਵੀ ਵੱਡੇ ਹੋ ਕੇ ਨੇ, ਇਹ ਲਿਖਿਆ ਕਿਉਂ ਹੈ? ਕਹਿਣ ਲੱਗੇ ਲਿਖਿਆ ਤਾਂ ਹੈ ਕਿ ਜੋ ਅਸੀਂ ਪਰਮਾਤਮਾ ਦੇ ਨਾਲ ਜੁੜ ਕੇ ਬੈਠਨੇ ਆ, ਜਿੰਨਾ ਚਿਰ ਮਸੀਤੇ ਗਏ ਨਮਾਜ਼ਾਂ ਪੜ੍ਹੀ, ਮੁਸਲਮਾਨਾਂ ਦਾ ਨਗਰ ਸੀ। ਕਹਿਣ ਲੱਗੇ ਇੰਨਾ ਕੀ ਬਣਦਾ ਕਿਸੇ ਦਾ 3 ਸਾਲ, ਵੱਧ ਤੋਂ ਵੱਧ 7 ਸਾਲ, ਅੱਧੀ ਉਮਰ ਤੇ ਸੌਂ ਕੇ ਗਵਾ ਦਿੱਤੀ ਕਿਸੇ ਲੇਖੇ ਨੇ, ਬਾਕੀ ਕੁਛ ਕਮਾਉਂਦਿਆਂ ਗਵਾ ਦਿੱਤੀ, ਕੁਛ ਖਾਂਦਿਆਂ ਗਵਾ ਦਿੱਤੀ, ਇੰਨਾ ਕੁ ਬਚਦਾ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਨੂੰ ਇੱਕ ਗੱਲ ਹੋਰ ਦੱਸ, ਇਹ ਤੇ ਤੁਸੀਂ ਜਿੰਨਾ ਚਿਰ ਬੈਠੇ ਹੋ ਗਿਣ ਲਿਆ, ਪਰ ਉਸ ਨਾਲ ਜੁੜ ਕੇ ਇਕਾਗਰ ਹੋ ਕੇ ਕਿੰਨਾ ਚਿਰ ਬੈਠੇ ਹੋ? ਉਹ ਰੋ ਪਿਆ, ਕਹਿਣ ਲੱਗਾ ਸ਼ਾਇਦ ਉਹ ਤੇ ਇੱਕ ਛਿਨ ਵੀ ਮੁਸ਼ਕਲ ਨਾਲ ਬਣੇ, ਜਿਹੜਾ ਅਸੀਂ ਉਸ ਨਾਲ ਜੁੜ ਕੇ ਬੈਠੇ, ਕੋਈ ਵਾਸ਼ਨਾ ਕੋਈ ਸੰਕਲਪ ਮਨ ਵਿੱਚ ਨਾ ਹੋਵੇ। ਸੱਚ ਇਹ ਹੈ, ਬੰਦਾ ਦੁਨੀਆਂ ਦਾ ਕੋਈ ਕੰਮ ਕਰੇਗਾ ਪੂਰਾ ਮਨ ਲਾ ਕੇ ਔਰ 100% ਹੋ ਕੇ, ਜਦੋਂ ਨਾਮ ਦੀ ਗੱਲ ਆਉਂਦੀ ਹੈ, ਉਸ ਵੇਲੇ ਨਾਮ ਵਿੱਚ ਇਹ ਨਾਮ ਨਹੀਂ ਹੁੰਦਾ। ਸਾਡਾ ਨਿੱਤ ਦਾ ਸੰਦਰਭਾ ਹੈ, ਮੈਂ ਉਹ ਬਚਨ ਤੁਹਾਡੇ ਨਾਲ ਕਰ ਰਿਹਾ ਹਾਂ ਜਿਹੜੇ ਕਿਤਾਬਾਂ ਚੋਂ ਪੜ੍ਹਨ ਦੀ ਲੋੜ ਨਹੀਂ, ਰੋਜ਼ਾਨਾ ਅਸੀਂ ਕਰ ਰਹੇ ਹਾਂ। ਗੁੱਸਾ ਬੰਦਾ ਕਰਦਾ, ਕਦੀ ਨਹੀਂ ਇਹਨੇ ਆਖਿਆ ਥੋੜਾ ਜਿਹਾ ਕੀਤਾ, ਨਹੀਂ, ਕ੍ਰੋਧ ਕਰੇਗਾ ਤੇ ਕ੍ਰੋਧ ਹੋ ਜਾਏਗਾ 100% ਪੂਰਾ, ਲੋਭ ਵਿੱਚ ਪੂਰਾ ਲੋਭ ਹੋ ਜਾਏਗਾ, ਮੋਹ ਵਿੱਚ ਮੋਹ ਹੋ ਜਾਏ, ਹੰਕਾਰ ਵਿੱਚ ਰੱਬ ਬਣਿਆ ਹੁੰਦਾ, ਪੂਰਾ ਹੰਕਾਰੀ। ਪਰ ਨਾਮ ਜਪਣ ਲੱਗੇ ਹਾਂ, ਉਸ ਵੇਲੇ ਕਹਿੰਦੇ ਜੀ ਮਨ ਹੀ ਨਹੀਂ ਲੱਗਦਾ ਕਰਾਂ ਕੀ। ਭਾਈ ਗੁਰਦਾਸ ਸਾਹਿਬ ਜੀ ਦੇ ਵੇਲੇ ਵੀ ਇਹ ਮਸਲੇ ਸਨ, ਉਹਨਾਂ ਦਾ ਇੱਕ ਬਿੱਤ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਗੁਰਮਤਿ ਦੇ ਮਹਾਨ ਵਿਆਖਿਆਕਾਰ ਨੇ। ਕਦੀ ਇੰਨਾ ਕਰ ਲਈਏ ਨਾਮ, ਜਦੋਂ ਸੰਗਤ ਵਿੱਚ ਆਉਂਦੇ ਕੱਲ ਨਾਲੋਂ ਅੱਜ ਕੋਈ ਸਵਾਰ ਕੇ ਜਾਈਏ, ਕੱਲ ਆਵਾਂਗੇ ਫਿਰ ਕੁਝ ਥੋੜਾ ਥੋੜਾ ਵੀ ਸਵਰਦਾ ਜਾਏ, ਬੰਦਾ ਬ੍ਰਹਮ ਗਿਆਨੀ ਬਣ ਜਾਏਗਾ। ਪਰ ਜੈਸਾ ਆਇਆ ਜੇ ਉਸੇ ਤਰ੍ਹਾਂ ਹੀ ਚਲਾ ਗਿਆ, ਫਿਰ ਤੇ ਉਹ ਵੇਖ ਲਓ, ਮੈਂ ਇੰਜ ਕਹਾਂ, ਸੌਖਾ ਸਮਝ ਵਿੱਚ ਆਏਗਾ, ਸਕੂਲ ਵਿੱਚੋਂ ਪੜ੍ਹ ਕੇ ਕੋਈ ਜੱਜ ਜਾ ਬਣਿਆ, ਕੋਈ ਤਹਿਸੀਲਦਾਰ ਲੱਗ ਗਿਆ, ਕੋਈ ਕਿਤੇ ਜਾ ਪਹੁੰਚਾ, ਚਪੜਾਸੀ ਵਿਚਾਰਾ ਸਵੇਰੇ ਆਉਂਦਾ ਸ਼ਾਮ ਨੂੰ ਦਰਵਾਜ਼ਾ ਬੰਦ ਕਰਕੇ ਤੁਰ ਜਾਂਦਾ, ਸਾਰੀ ਦਿਹਾੜੀ ਸਕੂਲ ਵਿੱਚ ਰਹਿੰਦਾ, ਬਣਿਆ ਕੁਛ ਵੀ ਨਹੀਂ। ਕਿਉਂ ਨਹੀਂ ਬਣਿਆ? ਉਹ ਮਕਸਦ ਜਿਹੜਾ ਸੀ ਉਹ ਹੱਲ ਨਾ ਹੋਇਆ। ਧਰਮ ਦੀ ਵੀ ਜਿਹੜੀ ਪੜ੍ਹਾਈ ਹੈ, ਰੋਜ਼ਾਨਾ ਬੰਦਾ ਵੇਖੇ ਮੈਂ ਕਿੰਨਾ ਕੁ ਗੁਰੂ ਦੇ ਨੇੜੇ ਹਾਂ, ਕਿੰਨਾ ਕੁ ਦੂਰ ਹਾਂ। ਭਾਈ ਸਾਹਿਬ ਕਹਿੰਦੇ ਨੇ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਵਿਖੈ, ਹਰ ਜਸ ਲਿਖਤ ਨ ਤੈਸੋ ਠਹਿਰਾਵ। ਅਸਲ ਵਿੱਚ ਇਹ ਗੱਲਾਂ ਦੂਸਰਿਆਂ ਨਾਲ ਕਰਨ ਵਾਲੀਆਂ ਨਹੀਂ, ਇਹ ਆਪਣੇ ਮਨ ਨਾਲ ਕਰਨ ਵਾਲੀਆਂ ਨੇ। ਆਪਣੇ ਮਨ ਨਾਲ ਆਪ ਕਰੀਏ, ਇਸ ਤੋਂ ਬਿਨਾਂ ਨਹੀਂ। ਭਾਈ ਨੰਦ ਲਾਲ ਜੀ ਨੇ ਕਹਿ ਦਿੱਤਾ ਸੀ, ਮੈਨੂੰ ਅੱਜ ਤੱਕ ਇੱਕ ਬੰਦਾ ਦੱਸੋ ਜਿਹੜਾ ਰੱਬ ਨੂੰ ਨਾ ਮਿਲਿਆ ਹੋਵੇ, ਜਿਸ ਨੇ ਸ਼ਰਤ ਪੂਰੀ ਕੀਤੀ ਹੋਵੇ। ਕੀਸਤ ਗੋਇਆ ਕਿ ਮੁਰਾਦ ਦੇ ਦਿਲ ਨਾ ਯਾਫਤ, ਗੋਇਆ ਉਹ ਕੌਣ ਹੈ ਜਿਹਨੂੰ ਮਨ ਦੀ ਮੁਰਾਦ ਨਾ ਮਿਲੀ ਹੋਵੇ। ਕੀਸਤ ਗੋਇਆ ਕਿ ਮੁਰਾਦ ਦੇ ਦਿਲ ਨਾ ਯਾਫਤ, ਹਰ ਕਸੇ ਬ ਨਫਸ ਖੁਦ ਕਰਦਾ ਗਜ਼ਬ। ਜਿਸ ਨੇ ਮਨ ਨਾਲ ਜੰਗ ਕੀਤੀ ਹੋਵੇ, ਮਨ ਨੂੰ ਜਿੱਤਿਆ ਹੋਵੇ ਔਰ ਮਨ ਦੀ ਮੁਰਾਦ ਨਾ ਪਾਈ ਹੋਵੇ, ਉਹ ਕਹਿੰਦੇ ਨੇ ਇਸ ਦੇ ਅੱਗੇ ਜਿਹੜਾ ਹਾਰ ਗਿਆ ਉਹ ਸਿੱਧਾ ਨਰਕਾਂ ਨੂੰ ਚਲਾ ਗਿਆ, ਜਿਹੜਾ ਜਿੱਤ ਗਿਆ ਮਨ ਦੀ ਮੁਰਾਦ ਮਿਲ ਗਈ, ਇਹ ਮਿਲਦੀ ਇਸ ਨੂੰ ਜਿੱਤਿਆ। ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਵਿਖੈ, ਲੇਖਾ ਕਰ ਰਿਹਾ ਕਿ ਕੀ ਲੈਣਾ ਤੇ ਕੀ ਦੇਣਾ, ਧਨ ਦਾ ਲੇਖਾ ਜਿੰਨਾ ਉੱਥੇ ਮਨ ਲੱਗਦਾ। ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਵਿਖੈ, ਇਹ ਗੱਲਾਂ ਵਿਚਾਰ ਲਈਏ, ਸਿਮਰਨ ਦੀ ਯਾਤਰਾ ਹੋ ਸਕਦੀ ਹੈ। ਇੱਕ ਸੱਜਣ ਮੈਨੂੰ ਪੁੱਛਦਾ, ਮੈਨੂੰ ਪਤਾ ਸੀ ਸਵੇਰ ਤੋਂ ਸ਼ਾਮ ਤੱਕ ਇਹ ਨੋਟ ਹੀ ਗਿਣਦਾ ਰਹਿੰਦਾ, ਹੋਰ ਕੰਮ ਕੋਈ ਨਹੀਂ। ਗਿਆਨੀ ਜੀ ਅਜਾਪਾ ਜਾਪ ਕੀ ਹੁੰਦਾ? ਵੈਸੇ ਕੀਤਾ ਜਿੰਨਾ ਕੁਛ ਵੀ ਨਹੀਂ ਨਾ, ਉਹ ਪਹਿਲੋਂ ਹੀ ਮੈਂ ਵੇਖਿਆ ਦਸਮ ਦੁਆਰ ਤੋਂ ਘੱਟ ਤੇ ਗੱਲ ਹੀ ਨਹੀਂ ਕਰਦੇ, ਉੱਥੋਂ ਚੱਲਦੇ ਨੇ ਅੱਗੇ ਅਜਾਪਾ ਜਾਪ। ਮੈਂ ਕਿਹਾ ਕੋਈ ਦੂਸਰਾ ਪਹਿਲੇ ਕੀਤਾ? ਕਹਿਣ ਲੱਗਾ ਜੀ ਇਹ ਤੇ ਦੱਸੋ, ਪਰ ਆਪਾਂ ਸ਼ੁਰੂ ਕਰਾਂਗੇ। ਮੈਂ ਕਿਹਾ ਚਲੋ ਸੁਣ, ਆ ਜਦੋਂ ਦੱਥੀ ਫੜਨਾ ਹੈ ਨਾ, ਨੋਟਾਂ ਦੀ ਗਿਣਨਾ ਇੱਕ ਦੋ ਤਿੰਨ ਚਾਰ ਪਹੁੰਚ ਗਿਆ 34-35 ਤੇ ਕਹਿਣ ਲੱਗਾ ਹਾਂ ਤੇ ਕਾਕੇ ਨੇ ਆ ਕੇ ਦੱਸ ਦਿੱਤਾ ਜੀ ਆਹ ਸੌਦਾ ਬਣਦਾ ਪਿਆ ਫਿਰ ਕੀ ਹੁੰਦਾ ਕਹਿਣ ਲੱਗਾ ਉਂਗਲ ਰੱਖ ਲੈਣਾ ਉੱਥੇ ਹੀ ਗੱਲਾਂ ਕਰੀ ਜਾਣਾ ਤੇ ਅੰਦਰ ਚੱਲਦਾ ਰਹਿੰਦਾ 35-35-35-35 ਪਈ ਇੱਥੇ ਖਲੋਤਾ ਮੈਂ ਕਿਹਾ ਇਹ ਅਜਾ ਪਜਾ ਪਈ ਆ ਜਿਹੜਾ ਅੰਦਰ ਚੱਲਦਾ ਪਿਆ ਨਾ ਤੇਰੇ ਮਾਇਆ ਦੇ ਇਸੇ ਤਰ੍ਹਾਂ ਰੱਬ ਦਾ ਪਿਆਰਾ ਕੀ ਕਰਦਾ ਦੁਨੀਆਂ ਦੀਆਂ ਸਾਰੀਆਂ ਗੱਲਾਂ ਕਰਦਾ ਅੰਦਰ ਵਾਹਿਗੁਰੂ 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 ਚੱਲਦਾ ਜਿਵੇਂ ਤੇਰੇ ਅੰਦਰ 35-35 ਚੱਲਦਾ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਚੱਲਦਾ ਬਿਨ ਜਿਹਵਾ ਸਿਮਰਨ ਦੇ ਤਿੰਨ ਪ੍ਰਕਾਰ ਗੁਰਮਤ ਦੇ ਵਿਦਵਾਨਾਂ ਨੇ ਕਹੇ ਪਹਿਲਾ ਬੋਲ ਕੇ ਉਹਨੂੰ ਕਿਹਾ ਵਾਚਕ ਵਾਹਿਗੁਰੂ ਵਾਹਿਗੁਰੂ ਵਾਹਿ ਮੈਂ ਵੀ ਸੁਣਦਾ ਤੁਸੀਂ ਵੀ ਸੁਣ ਰਹੇ ਹੋ ਵਾਚਕ ਦੂਸਰਾ ਬੁੱਲ ਹਿੱਲ ਰਹੇ ਨੇ ਇਹਨੂੰ ਕਿਹਾ ਓਸਟੀ ਪਹਿਲਾ ਵਾਚਕ ਦੂਸਰਾ ਓਸਟੀ ਬੁੱਲ ਹਿੱਲ ਰਹੇ ਨੇ ਆਵਾਜ਼ ਨਹੀਂ ਆ ਰਹੀ ਤੀਸਰਾ ਮਨਸ ਮਨ ਦੇ ਅੰਦਰ ਉਹ ਵੀ ਬਾਣੀ ਵਿੱਚ ਰਸਤੇ ਸਾਰੇ ਦੱਸੇ ਨੇ ਜਪ ਮਨ ਉੱਥੇ ਜ਼ੁਬਾਨ ਨੂੰ ਨਹੀਂ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਇੱਥੇ ਰਹਿਣ ਵਾਲਾ ਉਹ ਨਾਮ ਜਪ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤੇ ਆਈ ਹੈ ਹਰ ਪੁਰਖ ਨਰਿੰਜਨਾ ਜੈਸੇ ਮਨ ਲਾਗਤ ਹੈ ਲੇਖਕ ਕੋ ਲੇਖੈ ਬੇਖੈ ਹਰ ਜਸ ਲਿਖਤ ਨ ਤੈਸੋ ਠਹਿਰਾ ਬਾਈ ਉੱਥੇ ਤੇ ਫਰਕ ਹੁੰਦਾ ਕੋਈ ਜ਼ੀਰੋ ਘੱਟ ਨਾ ਪੈ ਜਾਏ ਪੂਰਾ ਲੇਖਾ ਹੋ ਜਾਏ ਪਰ ਸ਼ਬਦ ਦੀ ਸਿਹਾਰੀ ਬਿਹਾਰੀ ਰਹਿ ਜਾਏ ਕੀ ਫਰਕ ਪੈਂਦਾ ਸ਼ਬਦ ਉਹਨੇ ਧਿਆਨ ਨਾਲ ਕੌਣ ਲਿਖਦਾ ਹੈ ਹਰ ਜਸ ਲਿਖਤ ਨਾ ਤੈਸੋ ਠਹਿਰਾ ਬਾਈ ਜੈਸੇ ਮਨ ਵਣਜ ਵਿਹਾਰ ਕੇ ਵਿਚਾਰ ਵਿਖੈ ਵਣਜ ਵਿਹਾਰ ਦਾ ਵਿਚਾਰ ਇਸ ਵਿੱਚ ਜਿੰਨਾ ਮਨ ਲੱਗਦਾ ਸੁਰਤ ਸ਼ਬਦ ਅਵਗਾਹਨ ਨਾ ਪਾ ਬਾਈ ਸੁਰਤ ਦਾ ਸ਼ਬਦ ਨਾਲ ਕਿਵੇਂ ਮੇਲ ਹੋਵੇ ਸ਼ਬਦ ਤੇ ਹਮੇਸ਼ਾ ਹਾਜ਼ਰ ਹੈ ਸੁਰਤ ਸਾਡੀ ਹਾਜ਼ਰ ਨਹੀਂ ਹੁੰਦੀ ਕਈ ਵਾਰ ਇਹ ਸੱਚ ਜੇ ਗੁਰਦੁਆਰੇ ਆ ਜਾਂਦੇ ਹਾਂ ਤਨ ਆ ਜਾਂਦਾ ਸੁਰਤ ਕੰਮ ਤੇ ਹੀ ਰਹਿ ਜਾਂਦੀ ਸੁਰਤ ਦੁਕਾਨ ਤੇ ਹੀ ਰਹਿ ਜਾਂਦੀ ਸੁਰਤ ਫੈਕਟਰੀ ਵਿੱਚ ਰਹਿ ਜਾਂਦੀ ਉਹ ਨਹੀਂ ਆਉਂਦੀ ਸਿੱਖ ਤੇ ਸੁਰਤ ਹੈ ਗੁਰੂ ਨੂੰ ਪੁੱਛਿਆ ਸਿੱਖ ਕੌਣ ਹੈ ਗੁਰੂ ਕੌਣ ਹੈ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸੁਰਤ ਸਿੱਖ ਹੈ ਸੁਰਤ ਵੀ ਹਾਜ਼ਰ ਹੋਏ ਸੁਰਤ ਸ਼ਬਦ ਅਵਗਾਹਨ ਨਾ ਪਾਵੇ ਜੈਸੇ ਮਨ ਕੰਨ ਕੇ ਉਹ ਕਾਮਣੀ ਸਨੇਹ ਵਿਖੈ ਜਿੰਨਾ ਸੋਨੇ ਵਿੱਚ ਇਸਤਰੀ ਚ ਮਨ ਲੱਗਦਾ ਸਾਧ ਸੰਗ ਤੈਸੋ ਨੇਹੋ ਪਲ ਨਾ ਲਗਾ ਬਾਈ ਸੋਨੇ ਨਾਲ ਬੰਦੇ ਦਾ ਪਿਆਰ ਕਿਉਂ ਜੜ ਨੂੰ ਵੇਖੋ ਧਿਆਨ ਨਾਲ ਸੋਨਾ ਖਰੀਦਦਾ ਇਸਤਰੀ ਲਈ ਇਸਤਰੀ ਦੀ ਪ੍ਰਸੰਨਤਾ ਵਾਸਤੇ ਇਸਤਰੀ ਖੁਸ਼ ਹੋ ਗਈ ਇੰਨੀ ਗੱਲ ਹੀ ਹੈ ਸੋਨੇ ਦੀ ਪਰ ਗੁਰਮੁਖ ਇਸਤਰੀ ਜਿਹੜੀ ਹੈ ਉਹ ਤੇ ਕਹਿੰਦੀ ਹੈ ਧਰਮ ਦੀ ਕਿਰਤ ਕਰ ਨਾਮ ਜਪ ਮੈਂ ਪ੍ਰਸੰਨ ਹਾਂ ਮਾਤਾ ਭਾਨੀ ਤੋਂ ਇੱਕ ਸਿੱਖਿਆ ਲਈਏ ਇੱਕ ਸਿੱਖ ਨੇ ਇੱਕ ਵਾਰ ਕਹਿ ਦਿੱਤਾ ਸਤਿਗੁਰੂ ਇਹ ਸਾਡੀ ਭੈਣ ਸ਼ਾਦੀ ਹੋਈ ਅਸਤੀ ਤੇ ਕੋਈ ਗਹਿਣਾ ਨਹੀਂ ਪਾਇਆ ਹੱਥ ਵੀ ਖਾਲੀ ਜੇ ਹੁਕਮ ਕਰੋ ਤੇ ਮੈਂ ਕੁਛ ਗਹਿਣੇ ਬਣਾ ਕੇ ਲਿਆ ਦਿਆਂ ਪਾਤਸ਼ਾਹ ਕਹਿਣ ਲੱਗੇ ਜਿਸ ਨੇ ਪਾਉਣੇ ਨੇ ਉਸ ਨੂੰ ਪੁੱਛ ਲੈ ਕਹਿਣ ਲੱਗਾ ਮੇਰੀ ਭੈਣ ਮੈਂ ਸੋਹਣੇ ਕੰਗਣ ਬਣਾ ਕੇ ਲਿਆ ਦਿਆਂ ਕਹਿਣ ਲੱਗੀ ਕਿਸ ਲਈ ਕਹਿਣ ਲੱਗੇ ਇਹਨਾਂ ਨਾਲ ਹੱਥ ਸੋਹਣੇ ਲੱਗਦੇ ਨੇ ਕਹਿਣ ਲੱਗੀ ਵੀਰ ਨਹੀਂ ਗਹਿਣੇ ਕੰਗਣਾਂ ਨਾਲ ਸੋਹਣੇ ਨਹੀਂ ਲੱਗਦੇ ਹੱਥ ਸੇਵਾ ਨਾਲ ਸੋਹਣੇ ਲੱਗਦੇ ਨੇ ਮੈਂ ਕੰਗਣ ਸਾਂਭਾਂਗੀ ਕਿ ਸੇਵਾ ਕਰਾਂਗੀ ਸੰਗਤ ਦੇ ਭਾਂਡੇ ਕਿਵੇਂ ਮਾਂਜਾਂਗੀ ਹੱਥ ਸੋਭਦੇ ਨੇ ਸੇਵਾ ਨਾਲ ਇਹ ਤਨ ਸੋਭਦਾ ਸੇਵਾ ਨਾਲ ਸਿਮਰਨ ਨਾਲ ਦਿਮਾਗ ਟਿਕਾਣੇ ਆ ਗਿਆ ਕਹਿਣ ਲੱਗਾ ਅੱਜ ਧਿਆਨ ਆਇਆ ਸੱਚ ਹੈ ਬੀਬੀ ਭਾਨੀ ਕੋਲੋਂ ਸਿੱਖਿਆ ਗੁਰਮਤ ਬੀਬੀਆਂ ਲੈਣ ਸੱਚ ਹੈ ਪ੍ਰਸੰਨਤਾ ਕਿੱਥੇ ਟਿਕੇਗੀ ਉਹ ਪਰਿਵਾਰ ਸਤਸੰਗ ਬਣ ਜਾਏਗਾ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਹੁਣ ਜੇ ਕਿਤੇ ਗੁਰਦੁਆਰਾ ਨਾ ਹੀ ਨੇੜੇ ਹੋਵੇ ਯੂਰਪ ਇੱਕ ਸੱਜਣ ਗਿਆ ਕਹਿਣ ਲੱਗੇ ਮਿੱਤਰ ਕਹਿਣ ਲੱਗਾ ਤੇਰੀ ਖੁਸ਼ੀ ਕਿਵੇਂ ਹੋਵੇ ਪ੍ਰਸੰਨਤਾ ਕਿਵੇਂ ਹੋਵੇ ਮੈਂ ਤੈਨੂੰ ਉੱਥੇ ਲੈ ਚੱਲਾਂ ਉਹ ਤੈਨੂੰ ਖਵਾਵਾਂ ਕਹਿਣ ਲੱਗੇ ਮੇਰੀ ਪ੍ਰਸੰਨਤਾ ਇੱਕ ਮੈਨੂੰ ਅੰਮ੍ਰਿਤ ਵੇਲੇ ਗੁਰੂ ਦੇ ਦੀਦਾਰ ਕਰਾ ਦੇ ਗੁਰਦੁਆਰੇ ਲੈ ਚੱਲ ਕਹਿਣ ਲੱਗਾ 110 ਕਿਲੋਮੀਟਰ ਤੇ ਸੀ, ਉਹ ਮੈਨੂੰ ਲੈ ਕੇ ਗਿਆ। ਸੰਗਤ ਵਿੱਚ ਗਏ, ਜੇ ਨਾ ਕੋਈ ਮਿਲੇ ਮੈਂ ਸਮਝਦਾ ਇੱਕ ਘਰ ਵਿੱਚ ਚਾਰ ਮੈਂਬਰ ਕਰਦੇ ਨੇ ਤੇ ਚਾਰੇ ਰਲ ਕੇ ਨਿਤਨੇਮ ਕਰ ਰਹੇ ਨੇ, ਉਹ ਘਰ ਸਤਸੰਗ ਬਣ ਗਿਆ। ਬੱਚੇ ਬੈਠੇ ਨੇ, ਆਪ ਬੈਠੇ, ਰਲ ਕੇ ਨਿਤਨੇਮ ਕੀਤਾ, ਪੰਜ ਮੈਂਬਰ ਕਰਦੇ ਨੇ, ਪਰਮੇਸ਼ਰ ਆ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਜੈਸੇ ਮਨ ਕੰਨ ਕੇ ਉਹ ਕਾਮਣੀ ਸਨੇਹ ਵੇਖੇ। ਭਾਈ ਗੁਰਦਾਸ ਸਤਿਗੁਰੂ ਪਾਤਸ਼ਾਹ ਜੀ ਦੇ ਉਸ ਬਚਨ ਦੀ ਵਿਆਖਿਆ ਕਰ ਰਹੇ ਨੇ, ਕਾਮਣ ਲੋੜੈ ਸੋਨਾ ਰੂਪਾ ਮਿੱਤਰ ਲੋੜੇਨ ਸੁਖਾ ਦਾਤਾ, ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਬਾਦਾਤਾ। ਜੇ ਤੂੰ ਇਹ ਗੱਲ ਸਮਝ ਲਵੇਂ, ਜੈਸੇ ਮਨ ਕੰਨ ਕੇ ਉਹ ਕਾਮਣੀ ਸਨੇਹ ਵੇਖੈ, ਸਾਧ ਸੰਗ ਤੈਸੋ ਨੇਹ ਪਾਲਣਾ ਲਗਾ ਭਾਈ, ਮਾਇਆ ਧਨ ਦੇ ਅੰਧ ਵੇਖੈ ਅਵਧ ਬਿਹਾਇ ਜਾਤ, ਗੋਰੇ ਉਪਦੇਸ਼ਹੀਨ ਪਾਛੇ ਪਛਤਾ ਭਾਈ। ਕਾਮ ਵਿੱਚ ਕਾਮ ਹੋ ਜਾਂਦਾ, ਕ੍ਰੋਧ ਵਿੱਚ ਕ੍ਰੋਧ, ਧਨ ਵਿੱਚ ਧਨ, ਨਾਮ ਵਿੱਚ ਨਾਮ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਰਸਤਾ ਤੇ ਮੈਂ ਦੱਸ ਰਿਹਾ, ਪਾਪਾਂ ਨੂੰ ਪਾਸੇ ਕਰ ਬੇੜੀ ਹੌਲੀ ਘਰ। ਇੱਕ ਵਿਦਵਾਨ ਨੇ ਬੜਾ ਸੁੰਦਰ ਵਿੱਚ ਪਾਤਸ਼ਾਹ ਦਾ ਇੱਕ ਦੋਹਰਾ ਲਿਖਿਆ, ਮੈਂ ਆਪ ਦੇ ਸਾਹਮਣੇ ਰੱਖਾਂ। ਕਹਿੰਦੇ ਨੇ ਬੇੜੀ ਜੇ ਪਾਣੀ ਨਾਲ ਭਰ ਜਾਏ ਡੁੱਬ ਜਾਂਦੀ, ਬੇੜੀ ਪਾਣੀ 'ਚ ਹੀ ਤਰਦੀ ਹੈ ਤੇ ਪਾਣੀ ਵਿੱਚ ਹੀ ਡੁੱਬਦੀ ਹੈ, ਖੁਸ਼ਕੀ ਤੇ ਨਾ ਤਰਦੀ ਹੈ ਨਾ ਡੁੱਬਦੀ, ਪਾਣੀ ਵਿੱਚ ਤਰਦੀ ਹੈ ਪਾਣੀ ਵਿੱਚ ਹੀ ਡੁੱਬਦੀ ਹੈ, ਪਾਣੀ ਦੇ ਉੱਪਰ ਰਹੇ ਤੇ ਤਰਦੀ ਹੈ ਪਾਣੀ ਦੇ ਵਿੱਚ, ਪਾਣੀ ਵਿੱਚ ਪੈ ਜਾਏ ਤੇ ਡੁੱਬਦੀ ਹੈ। ਜੇ ਤੂੰ ਇਹ ਸਮਝ ਲਵੇਂ ਕਿ ਪਾਪਾਂ ਦਾ ਪਾਣੀ ਪੈ ਗਿਆ, ਬੇੜੀ ਡੁੱਬਣ ਲੱਗੀ ਹੈ, ਫਿਰ ਦੋਵਾਂ ਹੱਥਾਂ ਨਾਲ ਝੱਟ। ਕਹਿੰਦੇ ਨੇ ਪਾਣੀ ਬਾੜੈ ਨਾਉ ਮੈਂ, ਕਰ ਮੈਂ ਬਾੜੈ ਦਾਮ, ਦੋਨੋਂ ਹੱਥ ਉਲੀਚੀਐ ਯਹੀ ਸੱਜਣ ਕੋ ਕਾਮ, ਬੇੜੀ ਵਿਹਲੀ ਕਰ ਹੁਣ ਬੇੜੀ ਕਿਹੜੀ ਹੈ ਹਿਰਦਾ। ਇੱਥੇ ਵੀ ਮੈਂ ਇੱਕ ਉਦਾਹਰਨ ਦਿਆਂ ਤਾਂ ਕਿ ਉਹ ਬਚਨ ਚੰਗੀ ਤਰ੍ਹਾਂ ਸਮਝ ਸਕੀਏ, ਕਿਨ ਬਿਦ ਸਾਗਰ ਤਰੀਐ ਜੀਵ ਧਿਆਨ ਮਰੀਐ। ਆਮ ਸਾਡਾ ਦੁਨੀਆਦਾਰ ਗ੍ਰਿਸ਼ਤੀ ਬੰਦਿਆਂ ਦਾ ਹੀ ਪ੍ਰਸ਼ਨ ਨਹੀਂ, ਜਿਨ੍ਹਾਂ ਦੀ ਉੱਚ ਵਿਦਿਆ ਹੋਈ ਰਾਜਿਆਂ ਦੇ ਪੁੱਤਰ, ਸਾਰੀ ਉਮਰ ਜੰਗਲਾਂ ਚ ਬੈਠਿਆਂ ਲੰਘ ਗਈ ਯੋਗੀ, ਉਹ ਵੀ ਕਹਿੰਦੇ ਨੇ ਬਾਬਾ ਜੀ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਆਉਦੋ ਨਾਨਕ ਦੇਹੋ ਸੱਚਾ ਵਿਚਾਰੋ, ਇਹ ਸਾਗਰ ਕਿਵੇਂ ਤਰੀਏ। ਸਤਿਗੁਰੂ ਕਹਿਣ ਲੱਗੇ ਤੁਸੀਂ ਤੇ ਸਾਗਰ ਛੱਡ ਆਏ, ਕਹਿਣ ਲੱਗੇ ਕਰੀਏ ਕੀ, ਯਾਦਾਂ ਨਾਲ ਆ ਗਈ, ਪੁੱਤਰ ਛੱਡ ਆਏ ਯਾਦ ਨਾਲ ਆ ਗਈ, ਪਤਨੀ ਤੇ ਛੱਡ ਆਏ ਆ ਯਾਦ ਆ ਗਈ, ਪਰਿਵਾਰ ਛੱਡ ਆਏ ਆ ਯਾਦ ਹਿਰਦੇ ਚ ਹੈ, ਹੁਣ ਕੀ ਕਰੀਏ ਡੁੱਬ ਰਹੇ ਹਾਂ। ਸਾਹਿਬ ਕਹਿੰਦੇ ਨੇ ਆਓ ਮੈਂ ਤੁਹਾਨੂੰ ਦੱਸਣਾ ਤਰਨ ਦਾ ਢੰਗ ਦੱਸਣਾ। ਕਹਿਣ ਲੱਗੇ ਤੁਸੀਂ ਤਰਨਾ ਸਿੱਖਣਾ ਤੇ ਇੱਕ ਗੱਲ ਧਿਆਨ ਵਿੱਚ ਲੈ ਲਓ, ਪਾਰ ਪਾਸੇ ਰੱਖਣਾ ਪਵੇਗਾ। ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ, ਕਬੀਰ ਬੇੜਾ ਜ਼ਰਦਰਾ ਫੂਟੇ ਸ਼ੇਖ ਹਜ਼ਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਇੱਕ ਵਾਰ ਬੜਾ ਵੱਡਾ ਇੱਕ ਧਨਵਾਨ ਜਿਹਦਾ ਕੰਮ ਸੀ ਬੇੜਾ ਲੈ ਕੇ ਜਾਣਾ, ਮਾਲ ਵੇਚਣਾ ਤੇ ਵਾਪਸ ਆ ਜਾਣਾ, ਫਿਰ ਫੇਰਾ ਲਾਉਣ ਤੁਰ ਜਾਣਾ। ਇੱਕ ਸਿਆਣੇ ਨੇ ਕਹਿ ਦਿੱਤਾ ਪਾਣੀ ਚ ਰਹਿੰਦਾ ਤਰਨਾ ਆਉਂਦਾ? ਕਹਿਣ ਲੱਗਾ ਨਹੀਂ, ਤਰਨਾ ਤੇ ਨਹੀਂ ਆਉਂਦਾ। ਮਲਾਹ ਨੂੰ ਕਹਿਣ ਲੱਗਾ ਸਿਖਾ ਦੇਗਾ, ਉਹ ਕਹਿਣ ਲੱਗਾ ਪੰਜ ਚਾਰ ਦਿਨ ਕੱਢੋ ਟਾਈਮ। ਕਹਿਣ ਲੱਗਾ ਇੰਨੇ ਸਮੇਂ ਵਿੱਚ ਤਾਂ ਮੈਂ ਇੱਕ ਫੇਰਾ ਲਾ ਲੈਣਾ, ਸਮਾਂ ਤੇ ਮੇਰੇ ਕੋਲ ਹੈ ਨਹੀਂ, ਕੋਈ ਜੁਗਤੀ ਦੱਸ। ਕਹਿਣ ਲੱਗੇ ਜੁਗਤੀ ਹੈ, ਜਹਾਜ਼ਾਂ ਚ ਚੜ੍ਹਦੇ ਹੋ ਵਿਖਾਉਂਦੇ ਨੇ ਆ ਜਾਕਟ ਪਾ ਲਿਓ ਜੇ ਕਿਤੇ ਐਸਾ ਸਮਾਂ ਆ ਗਿਆ। ਬੇੜੀਆਂ ਦੇ ਨਾਲ ਟਾਇਰ ਬੰਨੇ, ਟਿਊਬਾਂ ਬੰਨੀਆਂ, ਹੋਰ ਕਿਹਾ ਲੈ ਲਿਓ, ਪੁਰਾਣਾ ਸਮਾਂ ਸੀ। ਉਹ ਕਹਿਣ ਲੱਗਾ ਸੇਠ ਜੀ ਦੋ ਪੀਪੇ ਖਾਲੀ ਕੋਲ ਰੱਖ ਲਓ ਬੰਨ ਕੇ, ਐਸਾ ਸਮਾਂ ਆਵੇ ਤੇ ਛਾਲ ਮਾਰ ਜਾਣੀ ਲੈ ਕੇ ਤੇ ਪੀਪੇ ਨਾ ਛੱਡਣੇ। ਆ ਗਿਆ ਸਮਾਂ, ਤੂਫਾਨ ਆ ਗਿਆ, ਬਲਾਹਾਂ ਕਿਹਾ ਸੀ ਜਾ ਰਹੇ ਹਾਂ ਤੁਸੀਂ ਪੀਪੇ ਸਾਂਭੋ, ਪਰ ਬਦਕਿਸਮਤੀ ਇਹ ਹੋਈ ਕਹਿਣ ਲੱਗਾ ਪੀਪਿਆਂ ਹੀ ਤਾਰਨਾ ਤੇ ਜੋ ਸੋਨੇ ਦੀਆਂ ਮੋਹਰਾਂ ਦੇ ਭਰੇ ਪਏ ਨੇ ਉਹ ਲੈ ਕੇ ਕਿਉਂ ਨਾ ਛਾਲ ਮਾਰਾਂ। ਹੁਣ ਖਾਲੀ ਲੈ ਕੇ ਕੁੱਦਣਾ ਸੀ, ਉਹ ਭਰੇ ਲੈ ਕੇ ਛਾਲ ਮਾਰ ਗਏ ਆ, ਕੀ ਹੋਇਆ ਹੋਵੇਗਾ? ਭਲੀ ਭਾਂਤ ਜਾਣ ਦਿਓ, ਪੀਪੇ ਭਰੇ ਡਬੋਂਦੇ ਨੇ, ਭਾਵੇਂ ਮਿੱਟੀ ਨਾਲ ਭਰੇ ਹੋਣ, ਭਾਵੇਂ ਸੋਨੇ ਨਾਲ ਭਰੇ ਹੋਣ, ਬੰਦੇ ਨੇ ਹਿਰਦਾ ਭਰਿਆ। ਨਾਮ ਨੇ ਤੇ ਹਿਰਦਾ ਹੋਮੇ ਤੋਂ ਖਾਲੀ ਕਰਨਾ ਸੀ, ਹਿਰਦਾ ਭਰਿਆ ਔਰ ਬੰਦਾ ਡੁੱਬਦਾ ਪਿਆ। ਕਿਨ ਵਿਦ ਸਾਗਰ ਤਰੀਏ ਜੀਵ ਤਿਆਂ ਨਾ ਮਰੀਏ। ਗੁਰੂ ਸਾਹਿਬ ਕਹਿੰਦੇ ਨੇ ਛੱਡ, ਹੁਣ ਹੋਮੇ ਛੱਡੇ ਕਿਵੇਂ, ਹੋਮੇ ਟਿੱਕੀ ਕਿੱਥੇ ਹੈ? ਇਹ ਛੱਡਣਾ ਪਵੇਗਾ ਕਿ ਘਰ ਰਹਿਣ ਲਈ ਹੈ, ਮੇਰਾ ਨਹੀਂ। ਤਰ ਜਾਣਗੇ ਉਹ ਬੰਦੇ ਜਿਹੜੇ ਕਹਿਣਗੇ ਧੰਨ ਗੁਰੂ ਨਾਨਕ ਦੇਵ, ਮੈਨੂੰ ਰਹਿਣ ਲਈ ਦਿੱਤਾ, ਘਰ ਤੇਰਾ ਘਰ ਮੇਰਾ ਨਹੀਂ, ਇਹ ਪਰਿਵਾਰ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਪਾਲਣਾ ਪੋਸਣਾ ਕਰਾਂ, ਇਹ ਤੇਰੇ ਨੇ, ਇਹ ਮੇਰੇ ਨਹੀਂ, ਇਹ ਤਨ ਤੇਰਾ ਹੈ, ਤਨ ਮੇਰਾ ਨਹੀਂ। ਤਨ ਮਨ ਤੇਰਾ, ਤਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਸਭ ਕੁਛ ਤੇਰਾ, ਤੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਜਿਸ ਦਿਨ ਸਭ ਕੁਛ ਉਸ ਨੂੰ ਸੌਂਪ ਦਿੱਤਾ, ਹਿਰਦਾ ਵਿਹਲਾ ਹੋ ਸਕੇਗਾ ਤੇ ਉਸ ਦਾ ਦਰ ਦਿਸੇਗਾ। ਕੱਲ ਬੇਨਤੀ ਕੀਤੀ ਸੀ, ਸਤਿਗੁਰੂ ਕਹਿੰਦੇ ਨੇ ਜਿੱਥੇ ਤੂੰ ਵਸਣਾ ਉਹ ਦਰ ਕਿਹੜਾ? ਬਹੁਤ ਸਾਰਿਆਂ ਐਸਾ ਵੀ ਕਿਹਾ, ਇਬਰਾਨੀ ਮਤ ਮੰਨਦੇ ਨੇ, ਖਾਸ ਕਰਕੇ ਈਸਾਈਅਤ, ਯਹੂਦੀ, ਇਸਲਾਮ, ਕਿ ਅੱਲਾਹ ਧਰਤੀ ਤੇ ਨਹੀਂ ਰਹਿੰਦਾ ਔਰ ਨਾ ਕਦੀ ਆਇਆ। ਇਸਲਾਮ ਦਾ ਸਿਧਾਂਤ ਤੁਹਾਨੂੰ ਸੁਣਾ ਰਿਹਾ ਕਿ ਧਰਤੀ ਤੇ ਕਦੀ ਉਹ ਆਇਆ ਹੀ ਨਹੀਂ, ਉਹ ਰਹਿੰਦਾ ਆਕਾਸ਼ ਵਿੱਚ। ਫਿਰ ਇੱਕ ਆਕਾਸ਼ ਨਹੀਂ, ਸੱਤ ਆਕਾਸ਼ ਲੰਘ ਕੇ ਅੱਗੇ ਦੋ ਨੂਰ ਦੇ ਤਬਕ ਅੱਗੇ ਅੱਲਾ ਬੈਠਾ। ਫਿਰ ਧਰਤੀ ਨਾਲ ਸੰਪਰਕ ਕਿਵੇਂ ਬਣਦਾ? ਪੈਗੰਬਰਾਂ ਰਾਹੀਂ, ਪੈਗੰਬਰਾਂ ਰਾਹੀਂ ਪੈਗਾਮ ਭੇਜਦਾ, ਫੈਸਲੇ ਉੱਥੋਂ ਹੀ ਸੁਣਾਉਂਦਾ, ਧਰਤੀ ਤੇ ਨਹੀਂ ਆਉਂਦਾ। ਹਿੰਦੂ ਵੀਰਾਂ ਕਹਿ ਦਿੱਤਾ ਜੀ ਉਹ ਪਤਾਲ ਚ ਹੈ, ਕਿਉਂਕਿ ਬਲ ਰਾਜੇ ਨੇ ਵਾਅਦਾ ਕੀਤਾ ਸੀ ਉਸ ਦੇ ਨਾਲ ਕਿ ਢਾਈ ਕਰੋਂ ਧਰਤੀ ਦੇਵਾਂਗਾ, ਤੇ ਉਹਨੇ ਪਤਾਲ ਚ ਤਸਾ ਦਿੱਤਾ। ਤੇ ਉਹਨੇ ਉਸ ਵੇਲੇ ਕਿਹਾ ਇਹ ਕੀ ਗੱਲ, ਤੂੰ ਮੇਰੇ ਨਾਲ ਵਾਅਦਾ ਕੀਤਾ ਕੁਟੀਆ ਬਣਾ ਕੇ ਰਹਾਂਗਾ, ਹੁਣ ਨੀ ਮੈਂ ਤੈਨੂੰ ਜਾਣ ਦੇਣਾ, ਪਤਾਲ ਚ ਬੈਠਾ। ਪਰ ਮੇਰੇ ਸਤਿਗੁਰੂ ਦਾ ਵਾਹਿਗੁਰੂ ਨਾਂ ਤੇ ਆਕਾਸ਼ ਵਿੱਚ ਬੈਠਾ ਹੈ ਤੇ ਨਾ ਪਤਾਲ ਚ ਬੈਠਾ ਹੈ, ਉਹਨਾਂ ਨੂੰ ਪੁੱਛੀਏ ਕਿੱਥੇ ਰਹਿੰਦਾ? ਉਹ ਕਹਿੰਦੇ ਨੇ ਮੇਰੇ ਹਿਰਦੇ ਚ ਵਸਦਾ ਔਰ ਹਰ ਇੱਕ ਦੇ ਹਿਰਦੇ ਚ ਵਸਦਾ। ਮੈਂ ਬਾਣੀ ਦੇ ਅਟਲ ਫੈਸਲੇ ਆਪ ਨੂੰ ਸੁਣਾਵਾਂ, ਕਿਸੇ ਵਹਿਮ ਭਰਮ ਚ ਪੈਣ ਦੀ ਲੋੜ ਨਹੀਂ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਪੁੱਛੀਏ ਪਾਤਸ਼ਾਹ ਕਿਹੜੇ ਮੰਦਰ ਚ ਰਹਿੰਦਾ? ਉਹ ਕਹਿੰਦੇ ਨੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਹੋਰ ਮਹਾਂਪੁਰਖਾਂ ਦੇ ਅਨੁਭਵ ਤੁਹਾਡੇ ਸਾਹਮਣੇ ਰੱਖਦੇ ਹਾਂ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਕਬੀਰ ਸਾਹਿਬ ਜੀ, ਹੱਜ ਹਮਾਰੀ ਗੋਮਤੀ ਤੀਰ, ਮੇਰੇ ਲਈ ਮੱਕੇ ਦਾ ਹੱਜ ਤੇ ਗੋਮਤੀ ਦਾ ਕਿਨਾਰਾ ਕਿੱਥੇ ਹੈ? ਜਿੱਥੇ ਪ੍ਰਮਾਤਮਾ ਵਸ ਰਿਹਾ, ਵਸਦਾ ਮੇਰੇ ਹਿਰਦੇ ਚ। ਜਹਾਂ ਵਸੈ ਪੀਤੰਬਰ ਪੀਰ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਉਸ ਦੀ ਹਜ਼ੂਰੀ ਚ ਕੀਰਤਨ ਹੋ ਰਹੇ ਹੈ। ਪੁੱਛੋ ਕਿਹੜੇ ਕੀਰਤਨੀ ਹੈ ਕੀਰਤਨ ਕਰਦੇ ਨੇ? ਉਹ ਕਹਿੰਦੇ ਨੇ ਮੇਰਾ ਮਨ ਕਰ ਰਿਹਾ, ਮੇਰਾ ਮਨ ਹੁਣ ਗਾਉਂਦਾ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਨਾਰਦ ਸਾਰਦ ਕਰੇ ਖਵਾਸੀ, ਮੇਰੇ ਹਿਰਦੇ ਚ ਹੁਣ ਪ੍ਰਮਾਤਮਾ ਬੈਠਾ, ਨਾਰਦ ਸ੍ਰਸਤੀ ਚੋਬਦਾਰੀ ਕਰ ਰਹੇ। ਪਾਸ ਬੈਠੀ ਬੀਬੀ ਕਮਲਾ ਦਾਸੀ, ਮਾਇਆ ਉਸਦੇ ਚਰਨਾਂ ਚ ਬੈਠੀ ਹੈ। ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ, ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਮੁੱਲਾਂ ਨੂੰ ਕਹਿੰਦੇ ਨੇ ਮੁੱਲਾਂ ਨਮਾਜ਼ ਰੋਜ਼ ਪੜ੍ਹਨਾ? ਕਹਿੰਦਾ ਪੜ੍ਹਨਾ ਕਿੱਥੇ? ਮਸੀਤੇ। ਕਹਿਣ ਲੱਗੇ ਅਸਲ ਮਸੀਤ ਮੈਂ ਤੈਨੂੰ ਦੱਸਾਂ ਕਿੱਥੇ, ਇਹ ਸਰੀਰ ਮਸੀਤ ਹੈ। ਕਹੋਰੇ ਮੁੱਲਾਂ ਬਾਂਗ ਨਵਾਜ, ਏਕ ਮਸੀਤ ਦਸੇ ਦਰਵਾਜ, ਦਸਾਂ ਦੁਆਰਿਆਂ ਵਾਲੀ ਇਹ ਮਸੀਤ, ਇੱਥੇ ਕਦੀ ਨਮਾਜ਼ ਪੜ੍ਹੀ ਆ? ਕਬੀਰ ਮੁੱਲਾਂ ਮੁਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਵਾਂਗ ਦੇ ਦਿਲ ਹੀ ਪੇਤਰ ਜੋਏ, ਪ੍ਰਮਾਤਮਾ ਕਿੱਥੇ ਹੈ? ਫਰੀਦਾ ਜੰਗਲ ਜੰਗਲ ਕਿਆ ਬਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡਾ। ਹੋਰ ਪ੍ਰਮਾਣ ਕਾਫੀ ਦਿੱਤੇ ਜਾ ਸਕਦੇ ਨੇ, ਵਣਗੀ ਮਾਤਰ ਬੇਨਤੀ ਕਰ ਰਹੇ ਹਾਂ। ਪਰਮਾਤਮਾ ਕਿੱਥੇ? ਅਗਮ ਰੂਪ ਕਾ ਮਨਮੈ ਥਾਨਾ, ਉਹ ਅਗਮ ਰੂਪ ਦਾ ਸਥਾਨ ਕਿਹੜਾ ਹੈ? ਮਨ ਵਿੱਚ ਹੈ, ਮਨਮੈ ਥਾਨਾ। ਪਰ ਇਹਨੂੰ ਜਾਣਿਆ ਗੁਰਪ੍ਰਸਾਦ ਕਿਨੇ ਵਿਰਲੇ ਜਾਣਾ। ਇਹ ਉਹ ਥਾਂ ਹੈ ਹਿਰਦਾ ਜੋ ਰੱਬ ਦਾ ਘਰ ਹੈ। ਹੁਣ ਹੈ ਤੇ ਪਰਮਾਤਮਾ ਦਾ ਘਰ, ਇੱਥੇ ਤੱਕ ਪਹੁੰਚਣਾ ਕਬਜ਼ਾ ਕਰਕੇ ਕੋਈ ਹੋਰ ਬੈਠ ਗਿਆ ਹੁੰਦਾ। ਇਹ ਦਰਬਾਰ ਸਾਹਿਬ ਸਾਡਾ ਅੰਮ੍ਰਿਤਸਰ ਸਾਹਿਬ, ਜਿਹੜਾ ਕਿਹਾ ਨਾ ਅੰਮ੍ਰਿਤਸਰ ਜੀ ਕੇ ਇਸ਼ਨਾਨ, ਇਹ ਰੋਕ ਲੱਗ ਗਈ ਸੀ। ਇਹ ਉਦੋਂ ਦਾ ਦਰਜ ਹੋਇਆ, ਇਸ਼ਨਾਨਾਂ ਤੇ ਰੋਕ ਲਾ ਦਿੱਤੀ ਸੀ, ਨਹੀਂ ਕਰ ਸਕਦੇ। ਸਿੱਖਾਂ ਵਿੱਚ ਉਹਨਾਂ ਜੋੜ ਲਿਆ ਕਿ ਅੰਮ੍ਰਿਤਸਰ ਜੀ ਕੇ ਇਸ਼ਨਾਨ। 84 ਸਨ ਚ ਜਿਹੜਾ ਹਮਲਾ ਹੋਇਆ ਨਾ, ਇਸ ਤੋਂ ਪਹਿਲੇ 83 ਹਮਲੇ ਇਸ ਤੇ ਹੋ ਚੁੱਕੇ। ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਸੁਣ ਕੇ। ਇਹ ਦਰਬਾਰ ਸਾਹਿਬ ਉਹ ਅਸਥਾਨ ਹੈ, ਬਰੂਦ ਭਰ ਕੇ ਨੀਆਂ ਚ ਉਡਾ ਦਿੱਤਾ ਗਿਆ, ਕਈ ਵਾਰੀ ਗਰਾ ਦਿੱਤਾ ਗਿਆ, ਸਰੋਵਰ ਪੂਰ ਦਿੱਤਾ ਗਿਆ। ਇਸੇ ਲਈ ਕਿਹਾ ਇਹ ਪਵਿੱਤਰ ਅਸਥਾਨ ਸ਼ਹੀਦਾਂ ਦੇ ਖੂਨ ਨਾਲ ਥਾਂ ਥਾਂ ਤੇ ਰੰਗਿਆ ਪਿਆ। ਮੱਸਾ ਰੰਗੜ ਮੰਡਿਆਲੀ ਵਾਲਾ ਚੌਧਰੀ ਆ ਕੇ ਬੈਠ ਗਿਆ, ਕਬਜ਼ਾ ਕਰਕੇ। ਸਾਜ ਤੇ ਵੱਜਦੇ ਸਨ ਪਰਵੇਸ਼ਵਾ ਦੇ, ਬੈਠਾ ਸੀ ਉਹ ਮੰਜੇ ਤੇ। ਆਖਿਰ ਸਿੰਘ ਕਿੱਥੇ ਤੱਕ ਬਰਦਾਸ਼ਤ ਕਰਨ? ਕੱਦੂ ਵਾਂਗ ਉਹਦਾ ਸਿਰ ਉਤਾਰ ਕੇ ਪਾਸੇ ਕੀਤਾ। ਸੁੱਕਾ ਸਿੰਘ ਮਹਤਾਬ ਸਿੰਘ ਨੇ ਆਖਿਆ, ਦਾਤਾ ਤੇਰਾ ਘਰ ਤੇਰਾ ਘਰ ਹੀ ਰਹਿਣਾ, ਇਹ ਮੈਂ ਬੇਨਤੀ ਤਾਂ ਕੀਤੀ। ਉਹਨਾਂ ਨੇ ਸਿੰਘਾਂ ਨੇ ਤੇ ਬੜੇ ਜਪੀ ਤਪੀ ਮਹਾਂਪੁਰਖ ਸਨ, ਉਹਦਾ ਸਿਰ ਉਤਾਰ ਦਿੱਤਾ। ਪਰ ਜਿਹੜਾ ਮੱਸਾ ਰੰਗੜ ਸਾਡੇ ਅੰਦਰ ਬੈਠਾ, ਇਹਦਾ ਸਿਰ ਕਿਵੇਂ ਉਤਾਰੀਏ? ਇਹ ਮੱਸਾ ਰੰਗੜ ਇਹ ਹਉਮੈ ਹੰਕਾਰ, ਇਹਦਾ ਸਿਰ ਕਿਵੇਂ ਕੱਟੀਏ? ਗੁਰੂ ਸ਼ਬਦ ਦੀ ਖੜਕ ਬਿਨਾ ਨਹੀਂ। ਖੜਕ ਬਾਹਰ ਤੇ ਸ੍ਰੀ ਸਾਹਿਬ ਸਿੰਘ ਕੋਲ ਹੈ। ਇੱਕ ਸ੍ਰੀ ਸਾਹਿਬ ਦਾ ਹੋਰ ਜ਼ਿਕਰ ਕੀਤਾ, ਮੈਂ ਤੁਹਾਨੂੰ ਸੁਣਾ ਦਿਆਂ। ਬਾਣੀ ਖੋਜਦਿਆਂ ਟੋਲਦਿਆਂ ਹਾਲੀ ਤੇ ਜਾਪਦਾ ਸਦੀਆਂ ਲੱਗ ਜਾਣਗੀਆਂ। ਮਤ ਗੁਰ ਆਤਮ ਦੇਵ ਦੀ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਤਾ ਸਤੈ ਡੂਮ ਆਖੇ, ਉਹਦੇ ਚ ਇਹ ਦਰਜ ਹੈ। ਗੁਰਦੇਵ ਦੀ ਜਿਹੜੀ ਮਤ ਹੈ ਉਹ ਖੜਗ ਹੈ। ਮਤ ਗੁਰ ਆਤਮ ਦੇਵ ਦੀ ਖੜਗ, ਜ਼ੋਰ ਪੁਰਾਏ ਕੋਏ ਜੀਤ ਹੈ। ਪਹਿਲਾ ਜੀਵਨ ਉਹਨਾਂ ਹੰਕਾਰ ਵਾਲਾ ਕੱਢ ਦਿੱਤਾ, ਕੱਟ ਕੇ ਨਵਾਂ ਜੀਵਨ ਦੇ ਦਿੱਤਾ, ਜ਼ਹਿਰ ਕੱਢ ਦਿੱਤਾ, ਅੰਮ੍ਰਿਤ ਦੇ ਦਿੱਤਾ। ਕੱਲ ਵਿਚਾਰਿਆ ਸੀ ਉਸ ਦਰ ਵੱਲ ਜਦੋਂ ਜਾਂਦੇ ਹਾਂ, ਉੱਥੇ ਕੀ ਦੁੱਖ ਦਰਵਾਜ਼ਾ, ਦਰਵਾਜ਼ਾ ਦੁੱਖ ਦਾ, ਸਾਹਮਣੇ ਦੁੱਖ ਆ ਜਾ, ਬੰਦਾ ਦੁੱਖਾਂ ਨਾਲ ਲੜਦਾ ਰਹਿ ਜਾਂਦਾ, ਅੱਗੇ ਤੁਰ ਨਹੀਂ ਸਕਦਾ, ਇੱਕ ਤੋਂ ਬਾਅਦ ਦੂਸਰਾ। ਪਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਦੁੱਖ ਦਰਵਾਜ਼ਾ। ਦੁੱਖਾਂ ਤੋਂ ਅੱਗੇ ਲੰਘਣੇ ਆ ਤੇ ਕ੍ਰੋਧ ਗੁੱਸਾ ਸ਼ੁਰੂ ਹੋ ਜਾਂਦਾ, ਉਹ ਅੱਗੇ ਨਹੀਂ ਜਾਣ ਦਿੰਦਾ। ਰੋਹ ਰਖਵਾਲਾ, ਜੇ ਇਸ ਤੋਂ ਵੀ ਅੱਗੇ ਗਏ ਤੇ ਆਸਾ ਦੇਸਾ ਦੋਏ ਪੱਟ ਜੜੇ। ਆਸ ਦੁਨੀਆਂ ਦੀ, ਪਦਾਰਥਾਂ ਦੀ ਇਹ ਬਣਾ ਲਈ, ਪਿਆਸ ਪਦਾਰਥਾਂ ਦੀ, ਆਸ ਮਨੁੱਖਾਂ ਦੀ, ਗਲਤ ਆਸ ਤੇ ਗਲਤ ਪਿਆਸ ਬਣ ਗਈ। ਇਹ ਦੋ ਪੱਟ ਨੇ ਮਾਇਆ ਜਲ ਖਾਈ, ਰਾਜਿਆਂ ਦੇ ਮਹੱਲਾਂ ਦੇ ਆਲੇ ਦੁਆਲੇ ਖਾਈ ਹੁੰਦੀ ਸੀ, ਪਾਣੀ ਭਰ ਦਿੰਦੇ ਸਨ, ਕੋਈ ਲੰਘ ਕੇ ਆ ਨਾ ਸਕੇ। ਖਤਰਾ ਹੋਣਾ, ਪੁਲ ਵਿਚਲਾ ਤੋੜ ਦੇਣਾ, ਪਾਣੀ ਭਰ ਦੇਣਾ। ਮਾਇਆ ਦਾ ਜਲ ਉੱਥੇ ਖਾਈ ਹੈ ਕਿ ਬੰਦਾ ਰੱਬ ਤੱਕ ਪਹੁੰਚੇਗਾ ਕਿਵੇਂ? ਮਾਇਆ ਜਲ ਖਾਈ, ਪਾਣੀ ਘਰ ਬੰਨ੍ਹਿਆ, ਇਹ ਵਿਸ਼ੇ ਵਿਕਾਰਾਂ ਦੇ ਪਾਣੀ ਦੇ ਵਿੱਚ ਉਸਨੇ ਆਪਣਾ ਘਰ ਬੰਨ੍ਹਿਆ। ਸਤ ਕੈ ਆਸਨ ਪੁਰਖ ਰਹੇ, ਉਹ ਸਤ ਦੇ ਆਸਨ ਤੇ ਬੈਠਾ, ਸਤ ਤੱਕ ਸਤ ਲੈ ਜਾਏਗਾ। ਸੱਚੇ ਦੇ ਦੀਵਾਨ ਕੂੜ ਨਾ ਜਾਈਏ, ਸੱਚ ਨਾਲ ਬਣ ਜਾਏ ਪਿਆਰ। ਜੀਵਨ ਸੱਚਖੰਡ ਬਣੇਗਾ ਤਾਂ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਨਾ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦਵਾ। ਜਿਸ ਦਿਨ ਇਹ ਧਿਆਨ ਆ ਗਿਆ ਨਾ, ਜੋ ਮੈਂ ਕਰਨਾ ਇਸਦਾ ਲੇਖਾ ਮੈਨੂੰ ਦੇਣਾ ਪੈਣਾ। ਦਰਬਾਰ ਹੈ ਉਸਦਾ ਸੱਚਾ, ਸੱਚਾ ਆਪ ਸੱਚਾ ਦਰਬਾਰ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੇ ਜਮਾਲਿਆ। ਸੰਖੇਪ ਜੇ ਇੱਕ ਦੋ ਮਿੰਟ ਵਿੱਚ ਸਾਖੀ ਕਹਿ ਕੇ ਸਮਾਪਤ ਕਰਾਂ, ਇੱਥੋਂ ਹੀ ਕੱਲ੍ਹ ਵਿਚਾਰ ਅੱਗੇ ਆਰੰਭ ਕਰਾਂਗੇ। ਇੱਕ ਸਮਰਾਟ ਨੇ ਸ਼ਹਿਜ਼ਾਦੀ ਨੂੰ ਰਾਣੀ ਵਿਆਹ ਕੇ ਲਿਆਂਦੀ, ਨੀਂਦ ਨਾ ਆਵੇ ਤੇ ਉਹ ਤਲਵਾਰ ਲੈ ਕੇ ਗਤਕਾ ਖੇਡਣ ਲੱਗੀ, ਤਲਵਾਰ ਨਿਕਲੀ ਹੱਥ ਚੋਂ, ਪਤੀ ਦੇ ਪੇਟ ਚ ਵੱਜੀ, ਪਤਾ ਹੀ ਮਰ ਗਏ। ਪਹਿਲਾ ਹੀ ਦਿਨ ਕਹਿਣ ਲੱਗੇ ਕਲੰਕ ਤੇ ਲੱਗੇਗਾ, ਲੋਕੀ ਸ਼ੱਕ ਕਰਨਗੇ ਪਤੀ ਮਾਰ ਦਿੱਤਾ, ਜਾਣ ਕੇ ਮਾਰਿਆ, ਕੋਈ ਨੀ। ਹੁਣ ਕਰਾਂ ਕਿ ਲੋੜ ਕਾਢ ਦੀ ਮਾਂ ਇੱਧਰ ਉੱਧਰ ਵੇਖਿਆ, ਇੱਕ ਮਹਾਂਪੁਰਖ ਬੜੇ ਚੰਗੇ ਜੀਵਨ ਵਾਲਾ ਬਾਦਸ਼ਾਹ ਨੇ ਕੋਲ ਰੱਖਿਆ ਸੀ ਮਹਿਲ ਵਿੱਚ, ਉਹਦੇ ਮੱਥੇ ਦੋਸ਼ ਥੱਪ ਦਿੱਤਾ ਵੀ ਇਹਦੀ ਬਦਨੀਤੀ, ਇਹ ਮੇਰੇ ਰੂਪ ਦੇ ਬੇਈਮਾਨ ਹੋਇਆ, ਇਹਨੇ ਮੇਰਾ ਪਤੀ ਮਾਰਿਆ। ਵਜ਼ੀਰ ਮੰਡਲੀ ਬੈਠੀ, ਫੈਸਲਾ ਕੀ ਹੋਇਆ? ਰਾਜਾ ਆਖੇ ਮਨ ਨਹੀਂ ਮੰਨਦਾ, ਉਹ ਕਹਿਣ ਲੱਗੇ ਫਿਰ ਇਹ ਝੂਠ ਬੋਲਦੀ, ਪਤੀ ਮਰਿਆ। ਬੇਟਾ ਕਿਸ ਹੱਥ ਨਾਲ ਮਾਰਿਆ? ਕਹਿਣ ਲੱਗੀ ਸੱਜੇ ਹੱਥ ਨਾਲ ਤਲਵਾਰ ਮਾਰੀ, ਉਹਦਾ ਸੱਜਾ ਹੱਥ ਕੱਟ ਕੇ ਰਾਤ ਚੋਂ ਬਾਹਰ ਕੱਢ ਦਿੱਤਾ, ਜਾਨੋਂ ਨਹੀਂ ਮਾਰਿਆ। ਉਹ ਰੋਵੇ, ਕਹਿਣ ਲੱਗਾ ਹੱਥ ਨਹੀਂ ਮੇਰਾ ਸਿਰ ਕੱਟ ਦਿੰਦੇ, ਅੰਗ ਅੰਗ ਕੱਟ ਦਿੰਦੇ, ਦੋਸ਼ ਮੇਰੇ ਤੇ ਬੜਾ ਮਾੜਾ ਲੱਗਾ, ਮੈਂ ਕੀਤਾ ਨਹੀਂ ਗੁਣਾ, ਇਹ ਕੀ ਗੱਲ। ਗਿਆ ਗੁਰੂ ਪਾਸ, ਕਹਿਣ ਲੱਗਾ ਮਹਾਰਾਜ ਤੁਸੀਂ ਦੱਸੋ। ਕਹਿਣ ਲੱਗੇ ਬੀਜ ਤੂੰ ਬੀਜੇ ਹੈ, ਤੈਨੂੰ ਭੁੱਲ ਗਏ, ਇਹ ਪਿਛਲੇ ਜਨਮ ਦਾ ਆ ਰਿਹਾ। ਪਿਛਲੇ ਜਨਮ ਵਿੱਚ ਇਹ ਐਸਾ ਸੀ, ਤੂੰ ਨਹੀਂ ਮਾਰਿਆ ਉਹਨੂੰ, ਮਾਰਿਆ ਉਹਨੇ ਪਤਨੀ ਨੇ, ਲੇਕਿਨ ਉਹ ਸੀ ਗਾਂ ਤੇ ਬੱਚਾ ਜਿਹੜਾ ਮਰਿਆ ਸੀ ਕਸਾਈ, ਕਸਾਈ ਗਾਂ ਨੂੰ ਮਾਰਨ ਲਈ ਦੌੜਿਆ, ਤੂੰ ਜਪ ਕਰ ਰਿਹਾ ਸਾਂ, ਸਾਧੂ ਸਾਂ। ਉਹਨੇ ਪੁੱਛਿਆ ਬਾਬਾ ਜੀ ਇੱਧਰ ਗਾਂ ਜਾਂਦੀ ਨੇ ਵੇਖੀ ਤੂੰ ਬੋਲਿਆ ਤੇ ਨਹੀਂ? ਹੱਥ ਨਾਲ ਇਸ਼ਾਰਾ ਕੀਤਾ, ਇੱਧਰ ਗਈ ਹੈ। ਉਹਨੇ ਜਾ ਕੇ ਉਹਨੂੰ ਮਾਰ ਦਿੱਤਾ। ਕਹਿਣ ਲੱਗੇ ਬਸ ਉਹ ਜਨਮੇ ਨੇ, ਮਾਲਕ ਦਾ ਕਰਨਾ ਉਹ ਗਤੀ ਜਾਣੇ, ਉਹਨੇ ਤੇ ਆਪਣਾ ਬਦਲਾ ਲੈ ਲਿਆ ਤੇ ਤੇਰਾ ਹੱਥ ਤਾਂ ਕੱਟਿਆ ਗਿਆ ਹੈ, ਤੂੰ ਹੱਥ ਕੀਤਾ ਸੀ। ਇਹ ਕਥਾ ਸੁਣਾਈ ਗੁਰੂ ਰਾਮਦਾਸ ਨੇ ਭਾਈ ਤੀਰਥੇ ਨੂੰ, ਕਿਉਂਕਿ ਕਹਿੰਦਾ ਸੀ ਗੁਨਾਹ ਕਰਦੇ ਨਹੀਂ ਦੁੱਖ ਕਿਉਂ ਆ ਜਾਂਦਾ ਹੈ? ਕਹਿਣ ਲੱਗੇ ਆ ਜਾਂਦਾ ਕੀਤਾ ਹੁੰਦਾ। ਜਿਸ ਦਿਨ ਬੰਦਾ ਇਹ ਸਮਝੇਗਾ ਨਾ, ਜਾਣਾ ਹੈ ਉਹਦੇ ਦਰਬਾਰ ਵਿੱਚ ਤੇ ਮੇਰੇ ਹੱਥ ਹਿਲਾਉਣ ਦਾ ਵੀ ਮੈਨੂੰ ਲੇਖਾ ਦੇਣਾ ਪੈਣਾ, ਵੇਖਣ ਦਾ ਵੀ ਲੇਖਾ ਦੇਣਾ ਪੈਣਾ, ਬੋਲਣ ਦਾ ਵੀ ਦੇਣਾ ਪੈਣਾ, ਕਦਮ ਪੁੱਟਣ ਦਾ ਵੀ ਦੇਣਾ ਪੈਣਾ, ਫਿਰ ਤੇ ਬੜਾ ਸਮਾਂ ਸੋਚ ਕੇ ਵਿਚਰੇਗਾ। ਇੱਕ ਬਚਨ ਪੜੀਏ ਸਮਾਪਤੀ ਕਰਾਂ, ਰੱਖ ਰੱਖ ਚਰਨ ਧਰੇ ਵਿਚਾਰੀ, ਫੂਕ ਫੂਕ ਕੇ ਉਹ ਕਦਮ ਰੱਖਦਾ, ਮੈਂ ਗੁਰੂ ਕਾ ਸਿੱਖਾਂ, ਕੋਈ ਕਿਤੇ ਉਂਗਲ ਨਾ ਕਰ ਦੇਵੇ, ਮੈਂ ਸਤਿਗੁਰੂ ਦਾ ਸਿੱਖ ਹਾਂ, ਕੋਈ ਇਹ ਨਾ ਕੇ ਗੁਰੂ ਦੇ ਸਿੱਖ ਇਹੋ ਜਿਹੇ ਹੁੰਦੇ ਨੇ। ਸੱਚ ਤੇ ਜੇ ਹੱਥ ਜੋੜ ਕੇ ਬੇਨਤੀ ਕਰਾਂ ਤੁਹਾਡੇ ਚਰਨਾਂ ਵਿੱਚ, ਸਿੱਖੇ ਨੂੰ ਨਿਰਾ ਕਿਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹ ਕੇ ਨਹੀਂ ਜੇ ਵੇਖਣਾ, ਸਿੱਖੀ ਨੂੰ ਗੁਰੂ ਨੂੰ ਤੁਹਾਡੇ ਵਿੱਚੋਂ ਵੇਖਣਾ, ਇਹ ਸਾਡੇ ਚੋਂ ਵੇਖਣਾ ਹੈ। ਯਾ ਜਿਹੜੇ ਜਿਉਂਦੇ ਜਾਗਦੇ ਸਿੱਖ ਨੇ, ਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਇਹਨਾਂ ਵਿੱਚ ਹੈ? ਬੜੀ ਦੇਰ ਹੋਈ, ਇੱਥੇ ਸੈਮੀਨਾਰ ਹੋਇਆ ਸੀ ਵੈਨਕੂਰ, ਮੈਂ ਵੇਚਾਂ, ਇੱਕ ਵਿਦਵਾਨ ਨੇ ਕਹਿ ਦਿੱਤਾ, ਉਹ ਕਹਿਣ ਲੱਗਾ ਸਾਡਾ ਸਮਾਜ ਤੇ ਸਾਡੇ ਸਿਧਾਂਤ, ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੀ, ਅਸੀਂ ਕਹਿੰਦੇ ਕੁਛ ਹੋਰ ਹਾਂ, ਕਰਦੇ ਕੁਛ ਹੋਰ ਹਾਂ, ਮਿਟਾ ਲਓ ਜਿੰਨੀ ਛੇਤੀ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਤੇ ਅਸੀਂ ਇੱਕ ਹੋ ਜਾਈਏ, ਜੋ ਉੱਥੇ ਲਿਖਿਆ ਉਹ ਸਾਡੀ ਕਰਨੀ ਚ ਆ ਜਾਏ, ਪਰ ਹੋਵੇਗਾ ਤਾਂ ਸ਼ਬਦ ਰਾਹੀਂ ਹਉਮੈ ਮਰ ਜਾਏ। ਕਿਨ ਬਿਧ ਸਾਗਰ ਤਰੀਏ ਜੀਵ ਤਿਆਂ ਨੇ ਮਰੀਐ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤ ਕੇ ਆਸਨ ਪੁਰਖ ਰਹੈ। ਉਹ ਬੈਠਾ ਸਤ ਦੇ ਆਸਨ ਤੇ, ਬੰਦਾ ਫਸਿਆ ਝੂਠ ਵਿੱਚ, ਉਸ ਤੱਕ ਜਾਣਾ ਕਿਵੇਂ ਹੈ? ਧੰਨ ਗੁਰੂ ਨਾਨਕ ਦੇਵ ਨੇ ਜੋ ਮਾਰਗ ਦਿੱਤਾ ਇਹ ਹੁਣ ਯਾਦ ਰੱਖਣਾ, ਕੱਲ ਇੱਥੋਂ ਹੀ ਆਪਾਂ ਵਿਚਾਰ ਆਰੰਭ ਕਰਾਂਗੇ। ਫੁੱਲਾਂ ਦੀ ਖਿਮਾ ਜੀ, ਆਓ ਸਾਰੇ ਰਲ ਕੇ ਜਪੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।